ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੌਵੇਂ ਮਹੱਲੇ ਦੇ ਸਲੋਕ ਚਿੱਠੀ ਰੂਪ ਵਿੱਚ ਅਨੰਦਪੁਰ ਸਾਹਿਬ ਆਏ ਹਨ। ਕਲਗੀਧਰ ਪਾਤਸ਼ਾਹ ਨੇ ਸਾਰੀ ਪਾਵਨ ਬਾਣੀ ਪੜ੍ਹੀ ਹੈ, ਸੁਣੀ ਹੈ, ਮਾਤਾ ਜੀ ਨੇ ਸੁਣੇ ਨੇ ਬਚਨ। ਇਹਦਾ ਜਵਾਬ ਚਿੱਠੀ ਦਾ ਲਿਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਇੱਕ ਸਿੱਖ ਨੂੰ ਭੇਜਿਆ ਔਰ ਕਿਹਾ ਕਿ ਚਿੱਠੀ ਸਤਿਗੁਰੂ ਜੀ ਤੱਕ ਪਹੁੰਚਦਾ ਕਰੀ, ਨਿਰਵਿਘਨਤਾ ਸਹਿਤ ਤੁਰਿਆ ਜਾਈ, ਰਸਤੇ 'ਚ ਨਾ ਰੋਕੀ। ਉਹ ਸਿੱਖ ਚਿੱਠੀ ਲੈ ਕੇ ਦਿੱਲੀ ਕੋਤਵਾਲੀ 'ਚ ਜਿੱਥੇ ਸਤਿਗੁਰਾਂ ਨੂੰ ਨਜ਼ਰਬੰਦ ਕੀਤਾ ਹੋਇਆ ਸੀ ਪਹੁੰਚਿਆ। ਗੁਰੂ ਚਰਨਾਂ 'ਚ ਹਾਜ਼ਰ ਹੋ ਕੇ ਕਲਗੀਧਰ ਜੀ ਦੀ ਭੇਜੀ ਹੋਈ ਚਿੱਠੀ ਨੌਵੇਂ ਪਾਤਸ਼ਾਹ ਨੂੰ ਭੇਟ ਕੀਤੀ। ਨੌਵੇਂ ਗੁਰਦੇਵ ਨੇ ਚਿੱਠੀ ਪੜ੍ਹੀ ਹੈ, ਜਾਣ ਗਏ ਕਿ ਕਲਗੀਧਰ ਸਵਾਮੀ ਅਜਰ ਨੂੰ ਜਰਨ ਦੀ ਖੇਡ ਦੇ ਮਾਲਕ ਹਨ। ਪੜ੍ਹਿਆ ਹੈ, ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਸ ਦੋਹਰੇ 'ਚ ਕਲਗੀਧਰ ਜੀ ਨੇ ਸਾਰੀ ਖੇਡ ਆਪਣੇ ਅੰਦਰ ਦੀ ਨੌਵੇਂ ਪਾਤਸ਼ਾਹ ਜੀ ਨੂੰ ਦੱਸ ਦਿੱਤੀ। ਉਸੇ ਵਕਤ ਗੁਰਦੇਵ ਨੇ ਹੁਕਮ ਕੀਤਾ ਸਿੱਖ ਨੂੰ ਕਿ ਇੱਕ ਵਧੀਆ ਸ਼੍ਰੀ ਫਲ ਚੁਣ ਕੇ ਲਿਆਓ, 5 ਪੈਸੇ ਲਿਆਓ। ਸਿੱਖ ਗਿਆ, ਜਾ ਕੇ ਛੇਤੀ ਨਾਲ 5 ਪੈਸੇ ਸ਼੍ਰੀ ਫਲ ਲੈ ਕੇ ਆਇਆ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਿਆ ਕੇ ਦਿੱਤਾ। ਗੁਰਦੇਵ ਨੇ ਕਲਗੀਧਰ ਜੀ ਦਾ ਧਿਆਨ ਧਾਰਿਆ ਔਰ ਆਪਣੇ ਧਿਆਨ ਵਿੱਚ ਹੀ ਉਹ 5 ਪੈਸੇ ਅਤੇ ਸ਼੍ਰੀ ਫਲ ਭੇਟ ਕਰਕੇ ਕਲਗੀਧਰ ਜੀ ਨੂੰ ਨਮਸਕਾਰ ਕੀਤੀ। ਆਪਣੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਿੱਚ ਬਿਰਾਜਮਾਨ ਕਰ ਦਿੱਤੀ, ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੀ ਹੁਣ ਤਾਈਂ 9 ਜਾਮਿਆਂ 'ਚ ਵਰਤੀ ਹੈ, ਉਹ ਜੋਤ 10ਵੇਂ ਜਾਮੇ 'ਚ ਬਿਰਾਜਮਾਨ ਕਰ ਦਿੱਤੀ ਔਰ ਸਿੱਖ ਨੂੰ ਕਿਹਾ ਕਿ 5 ਪੈਸੇ ਸ਼੍ਰੀ ਫਲ ਲੈ ਕੇ ਜਾਓ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਡੇ ਵੱਲੋਂ ਜਾ ਕੇ ਭੇਟ ਕਰੋ, ਸੰਗਤ ਨੂੰ ਕਹਿਣਾ ਕਿ ਅੱਜ ਤੋਂ ਬਾਅਦ ਕਲਗੀਧਰ ਜੀ ਸਾਡਾ ਸਵਰੂਪ ਹਨ, ਇਹਨਾਂ ਵਿੱਚ ਅਤੇ ਸਾਡੇ 'ਚ ਕਿਸੇ ਨੇ ਭੇਦ ਨਹੀਂ ਜਾਣਨਾ। ਦਿੱਲੀ ਵਿਖੇ ਨੌਵੇਂ ਪਾਤਸ਼ਾਹ ਨੇ ਖੇਡ ਕੀਤੀ ਹੈ। ਇੱਧਰ ਅਨੰਦਪੁਰ ਸਾਹਿਬ ਧੰਨ ਮਾਤਾ ਗੁਜਰੀ ਜੀ ਰਾਤ ਨੂੰ ਬਿਰਾਜੇ ਹਨ ਅਤੇ ਰਾਤ ਨੂੰ ਬਿਰਾਜਿਆਂ ਹੋਇਆਂ ਸੁਪਨਾ ਆਇਆ ਹੈ ਮਾਤਾ ਜੀ ਨੂੰ। ਸੁਪਨੇ 'ਚ ਉਹਨਾਂ ਨੇ ਵੇਖਿਆ ਕਿ ਕਲਗੀਧਰ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਦੇ ਰਹੇ ਨੇ। ਫਿਰ ਇਹ ਵੇਖਿਆ ਕਿ ਨੌਵੇਂ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖਰਾ ਹੋ ਗਿਆ ਹੈ। ਇਹ ਵੇਖਦਿਆਂ ਮਾਤਾ ਗੁਜਰੀ ਜੀ ਇੱਕਦਮ ਉੱਠ ਬੈਠੇ। ਸਾਰੀ ਰਾਤ ਜਾਗਦਿਆਂ ਬੀਤ ਗਈ ਬੜੀ ਚਿੰਤਾ 'ਚ, ਕਿੱਦਾਂ ਦਾ ਸੁਪਨਾ ਆਇਆ ਹੈ, ਇਹ ਕਿਸ ਤਰ੍ਹਾਂ ਦੀ ਖੇਡ ਨਜ਼ਰ ਆਈ ਹੈ। ਅੱਜ ਸਵੇਰ ਦਾ ਦਿਨ ਚੜ੍ਹ ਗਿਆ, ਮਾਤਾ ਜੀ ਆਪਣੇ ਆਸਣ ਤੋਂ ਨਹੀਂ ਉੱਠੇ। ਕਲਗੀਧਰ ਪਾਤਸ਼ਾਹ ਦਿਨ ਚੜ੍ਹਿਆ ਮਾਤਾ ਗੁਜਰੀ ਜੀ ਦੇ ਪਾਸ ਆਏ ਹਨ, ਜੋ ਵਾਰਤਾਲਾਪ ਹੋ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿੰਤਾ ਤੁਰ ਅਵਨੀ ਪਿਖਤ, ਨੇਤਰਨ ਤੇ ਜਲ ਜਾਤ।
ਮਾਤਾ ਗੁਜਰੀ ਜੀ ਬਹੁਤ ਜ਼ਿਆਦਾ ਚਿੰਤਾ ਤੁਰ ਹਨ, ਕਿਉਂਕਿ ਸੁਪਨਾ ਬੜਾ ਭਿਆਨਕ ਵੇਖਿਆ ਹੈ ਅਤੇ ਸੁਪਨੇ ਵਿੱਚ ਜੋ ਕੁਝ ਵੇਖਿਆ ਇੱਦਾਂ ਜਾਪਦਾ ਜਿਵੇਂ ਸਭ ਕੁਝ ਸੱਚ ਹੀ ਵਰਤਿਆ ਹੈ। ਤੋ ਮਾਤਾ ਜੀ ਬਹੁਤ ਸਭਰਮ ਹਨ, ਚਿੰਤਾ ਤੁਰ ਹਨ। ਸਵੇਰ ਦਿਨ ਚੜ੍ਹੇ ਤੱਕ ਮਾਤਾ ਜੀ ਉਸੇ ਤਰ੍ਹਾਂ ਹੀ ਬੈਠੇ ਰਹੇ ਅਤੇ ਨਿਗਾਹ ਥੱਲੇ ਜ਼ਮੀਨ ਵੱਲ ਕੀਤੀ ਹੋਈ ਹੈ।
ਨਮਸਕਾਰ ਹਿਤ ਕਰਨ ਕੇ ਚਲ ਆਏ ਟਿਗ ਤਾਤ।
ਜਾਣੀ ਜਾਣ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਸਾਰੀ ਖੇਡ ਜਾਣਦੇ ਸਨ। ਉਹਨਾਂ ਨੇ ਮਾਤਾ ਗੁਜਰੀ ਜੀ ਦੇ ਮਨ ਦੀ ਵੀ ਜਾਣ ਲਈ ਕਿ ਮਾਤਾ ਜੀ ਨੇ ਅੱਜ ਸੁਪਨਾ ਵੇਖਿਆ। ਜਦੋਂ ਲੋ ਲੱਗ ਗਈ, ਦਿਨ ਚੜ੍ਹ ਗਿਆ, ਕਲਗੀਧਰ ਜੀ ਮਾਤਾ ਜੀ ਦੇ ਚਰਨ ਸਪਰਸ਼ ਕਰਨ ਲਈ, ਮਾਤਾ ਜੀ ਨੂੰ ਨਮਸਕਾਰ ਕਰਨ ਲਈ ਮਾਤਾ ਗੁਜਰੀ ਜੀ ਦੇ ਪਾਸ ਆਏ ਹਨ।
ਜੋ ਪਈ ਬੈਠੇ ਨਿਕਟ ਸਪੂਤ ਪ੍ਰਵੀਨਾ,
ਮਾਤਾ ਜੀ ਦੇ ਚਰਨ ਸਪਰਸ਼ ਕਰਕੇ ਪ੍ਰਵੀਨ ਸਤਿਗੁਰੂ ਦਇਆਨਿਧ ਕਲਗੀਧਰ ਪਾਤਸ਼ਾਹ ਜੀ ਆਪਣੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦੇ ਪਾਸ ਬੈਠ ਗਏ।
ਦੇਖ ਮਾਤ ਦਿਸ ਬੂਜਨ ਕੀਨਾ,
ਮਾਤਾ ਜੀ ਵੱਲ ਵੇਖ ਕੇ ਕਿ ਮਾਤਾ ਜੀ ਚਿੰਤਾ ਤੁਰ ਨੇ, ਫਿਕਰਮੰਦ ਨੇ, ਇਹ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਮਾਤਾ ਜੀ ਨੂੰ ਪੁੱਛਣ ਲੱਗੇ।
ਅਬਲੋ ਆਜ ਨਮੱਜਨ ਕਰਿਓ,
ਕਹਿਣ ਲੱਗੇ ਮਾਤਾ ਜੀ ਹਾਲੇ ਤਾਈਂ ਆਪ ਜੀ ਨੇ ਇਸ਼ਨਾਨ ਨਹੀਂ ਕੀਤਾ, ਦਿਨ ਚੜ ਗਿਆ ਹੈ ਅੱਜ ਤਾਈਂ, ਅਤੇ ਕਦੇ ਆਪ ਜੀ ਨੇ ਪਹਿਲੋਂ ਇੱਦਾਂ ਨਹੀਂ ਕੀਤਾ। ਮਾਤਾ ਜੀ ਦਾ ਰੋਜ਼ ਦਾ ਨਿਤਨੇਮ ਸੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਭਜਨ ਕਰਦੇ, ਬਾਣੀ ਪੜ੍ਹਦੇ ਸਨ। ਅੱਜ ਨਹੀਂ ਪੜ੍ਹਿਆ, ਅੱਜ ਉੱਠੇ ਵੀ ਨਹੀਂ, ਇਸ਼ਨਾਨ ਪਾਣੀ ਨਹੀਂ ਕੀਤਾ, ਉੱਠ ਤਾਂ ਸਾਰੀ ਰਾਤ ਦੇ ਹੀ ਬੈਠੇ, ਨੌਵੇਂ ਪਾਤਸ਼ਾਹ ਨੂੰ ਚੇਤੇ ਕਰੀ ਜਾਂਦੇ ਸਨ। ਅਤੇ ਫਿਰ ਪੁੱਛਦੇ ਕਲਗੀਧਰ ਜੀ ਮਾਤਾ ਜੀ ਅਜੇ ਅੱਜ ਤੱਕ ਆਪ ਜੀ ਨੇ ਇਸ਼ਨਾਨ ਨਹੀਂ ਕੀਤਾ।
ਨੇਮ ਸ਼ਬਦ ਕੋ ਪਾਠ ਨਾ ਰਰਿਓ,
ਆਪ ਜੀ ਦਾ ਜਿਹੜਾ ਨੇਮ ਹੈ ਰੋਜ਼ ਦਾ ਗੁਰਬਾਣੀ ਪੜ੍ਹਦੇ ਹੋ ਤੁਸੀਂ, ਜਪਜੀ ਸਾਹਿਬ ਪੜ੍ਹਦੇ ਹੋ, ਸੁਖਮਣੀ ਸਾਹਿਬ ਰੋਜ਼ ਪੜ੍ਹਦੇ ਹੋ, ਉਹ ਨੇਮ ਅੱਜ ਤੁਸੀਂ ਨਿਭਾਇਆ ਨਹੀਂ, ਅੱਜ ਉਹ ਨੇਮ ਦੀ ਪਾਲਣਾ ਨਹੀਂ ਕੀਤੀ ਜਿਹੜਾ ਨੇਮ ਆਪ ਜੀ ਨੇ ਹੁਣ ਤੱਕ ਸਾਰੀ ਜ਼ਿੰਦਗੀ ਨਿਭਾਇਆ ਹੈ।
ਕਿਆ ਚਿਤਵਤ ਚਿੰਤਾ ਚਿਤ ਮਾਹੀ,
ਅੱਜ ਆਪ ਜੀ ਨੇ ਭਲਾ ਆਪਣਾ ਨੇਮ ਕਿਉਂ ਖੁੰਝਾਤਾ, ਹਾਲੇ ਤਾਈਂ ਆਪ ਜੀ ਨੇ ਅੱਜ ਇਸ਼ਨਾਨ ਨਹੀਂ ਕੀਤਾ, ਕੀ ਗੱਲ ਹੈ, ਕੀ ਚਿੰਤਾ ਕਰ ਰਹੇ ਹੋ ਮਨ ਵਿੱਚ, ਕਿਸ ਗੱਲ ਦਾ ਫਿਕਰ ਕਰ ਰਹੇ ਹੋ?
ਮੋਹ ਸੰਗ ਭੇਦ ਕਹੋ ਕਿਮ ਨਾਹੀ,
ਮਾਤਾ ਜੀ ਤੁਹਾਡੇ ਮਨ 'ਚ ਕੀ ਚੱਲਦਾ ਦੱਸੋ, ਮੈਨੂੰ ਭੇਦ ਨਹੀਂ ਦੱਸਣਾ ਆਪਣਾ, ਮੈਂ ਤੁਹਾਡਾ ਪੁੱਤਰ ਹਾਂ, ਆਪਣੇ ਹਿਰਦੇ ਦੀ ਗੱਲ, ਆਪਣੇ ਹਿਰਦੇ ਦਾ ਭੇਦ ਮਾਵਾਂ ਪੁੱਤਰਾਂ ਕੋਲੋਂ ਥੋੜ੍ਹੀ ਛੁਪਾਉਂਦੀਆਂ ਹੁੰਦੀਆਂ, ਅਤੇ ਦੱਸੋ ਸਾਨੂੰ ਸਾਡੇ ਪ੍ਰਤੀ ਤੁਹਾਡੇ ਮਨ 'ਚ ਕੀ ਭੇਦ ਹੈ?
ਸ੍ਰੀ ਗੁਜਰੇ ਦਹ ਸੁਪਨ ਸੁਣਾਏ,
ਮਾਤਾ ਜੀ ਜਦੋਂ ਨੇਤਰ ਕਲਗੀਧਰ ਨੇ ਪੁੱਛਿਆ ਅਤੇ ਅੱਖਾਂ ਭਰੀਆਂ ਹੋਈਆਂ, ਧੰਨ ਮਾਤਾ ਗੁਜਰੀ ਜੀ ਨੇ ਜਿਹੜੇ ਦੋ ਸੁਪਨੇ ਵੇਖੇ ਅੱਜ, ਸੁਪਨੇ ਵਿੱਚ ਦੋ ਖੇਡਾਂ ਹੁੰਦੀਆਂ ਜਿਹੜੀਆਂ ਵੇਖੀਆਂ ਨੇ, ਉਹ ਫਿਰ ਕਲਗੀਧਰ ਜੀ ਨੂੰ ਦੱਸੀਆਂ।
ਹੇ ਨੰਦਨ ਨਿਸ ਮਹਿ ਮੁਝ ਆਏ,
ਕਹਿਣ ਲੱਗੇ ਲਾਲ ਜੀ ਰਾਤ ਮੈਂ ਦੋ ਸੁਪਨੇ ਵੇਖੇ ਨੇ ਜਿਹੜੇ ਮੈਨੂੰ ਬਹੁਤ ਡਰਾਵਣੇ ਪ੍ਰਤੀਤ ਹੋਏ ਹਨ।
ਪਿਤਾ ਤੁਮਾਰੇ ਆਪਣੇ ਕਰਤੇ,
ਇੱਕ ਸੁਪਨਾ ਤਾਂ ਇਹ ਵੇਖਿਆ ਕਿ ਤੁਹਾਡੇ ਪਿਤਾ ਜੀ ਨੇ ਆਪਣੇ ਹੱਥੀਂ ਆਪਣੇ ਸੋਹਣੇ ਪਵਿੱਤਰ ਹੱਥਾਂ ਦੇ ਨਾਲ
ਪੈਸੇ ਪੰਜ ਨਾਲੀਅਰ ਤਰਤੇ,
ਪੰਜ ਪੈਸੇ ਤੇ ਸ਼੍ਰੀ ਫਲ ਉਹਨਾਂ ਨੇ ਤੁਹਾਡੇ ਚਰਨਾਂ 'ਚ ਭੇਟ ਕੀਤੇ ਨੇ। ਇਹ ਉਦੋਂ ਹੀ ਕਰਦੇ ਆ ਸਤਿਗੁਰੂ ਜੀ, ਪਹਿਲੇ ਵੱਡੇ ਸਤਿਗੁਰਾਂ ਨੇ ਵੀ ਉਦੋਂ ਹੀ ਕੀਤਾ ਜਦੋਂ ਉਹਨਾਂ ਨੇ ਆਪ ਸਰੀਰ ਤਿਆਗਣਾ ਹੁੰਦਾ। ਇਸ ਕਰਕੇ ਨੌਵੇਂ ਪਾਤਸ਼ਾਹ ਜੀ ਨੂੰ ਮੈਂ ਵੇਖਿਆ ਸੁਪਨੇ 'ਚ ਕਿ ਉਹਨਾਂ ਨੇ ਤੁਹਾਨੂੰ ਪੰਜ ਪੈਸੇ ਤੇ ਸ਼੍ਰੀ ਫਲ ਭੇਟ ਕੀਤਾ ਹੈ।
ਅਰਪਣ ਕਰਤੇ ਤੁਮ ਹੋ ਅਗਾਰੀ,
ਤੁਹਾਡੇ ਅੱਗੇ ਅਰਪਣ ਕਰ ਰਹੇ ਸਨ, ਤੁਹਾਨੂੰ ਨਮਸਕਾਰ ਕਰ ਰਹੇ ਸਨ।
ਇਮ ਸੁਪਨੋ ਆਇਓ ਇੱਕ ਵਾਰੀ,
ਇੱਕ ਵਾਰੀ ਤਾਂ ਪਹਿਲਾਂ ਮੈਨੂੰ ਇਹ ਸੁਪਨਾ ਆਇਆ, ਫਿਰ ਥੋੜੀ ਜਿਹੀ ਅੱਖ ਲੱਗੀ ਤੇ ਦੁਬਾਰਾ ਇੱਕ ਹੋਰ ਸੁਪਨਾ ਆਇਆ।
ਪੁਨ ਸਤਿਗੁਰ ਕੋ ਤਰ ਸਿਰ ਨਿਆਰੋ,
ਉਹ ਸੁਪਨਾ ਆਇਆ ਕਿ ਨੌਵੇਂ ਪਾਤਸ਼ਾਹ ਜੀ ਦਾ ਸੀਸ ਉਹਨਾਂ ਦੇ ਧੜ ਤੋਂ ਵੱਖਰਾ ਕਰਤਾ ਜਾਲਮਾਂ ਨੇ। ਇਹ ਦੂਸਰਾ ਸੁਪਨਾ ਵੇਖ ਕੇ ਮੇਰਾ ਹਿਰਦਾ ਕੰਬ ਗਿਆ ਹੈ, ਮੇਰਾ ਸਰੀਰ ਹੁਣ ਤੱਕ ਕੰਬੀ ਜਾਂਦਾ ਹੈ। ਅੱਧੀ ਰਾਤ ਨੂੰ ਮੈਂ ਇਹ ਸੁਪਨਾ ਵੇਖਿਆ, ਸਾਰੀ ਰਾਤ ਮੈਨੂੰ ਬੈਠਿਆਂ ਬੀਤ ਗਈ ਹੈ, ਪਰ ਇਹ ਸੁਪਨਾ ਮੈਨੂੰ ਭੁੱਲਦਾ ਨਹੀਂ ਪਿਆ ਕਿ ਨੌਵੇਂ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖਰਾ ਕਰ ਦਿੱਤਾ ਹੈ।
ਵੇਖ ਸੁਪਨੇ ਮਹਿ ਪਾ ਦੁਖ ਪਾਰੋ,
ਇਹ ਵੇਖ ਕੇ ਸੁਪਨੇ ਵਿੱਚ ਮੇਰਾ ਹਿਰਦਾ ਬਹੁਤ ਜ਼ਿਆਦਾ ਆਹਤ ਹੋਇਆ, ਮੇਰਾ ਹਿਰਦਾ ਬਹੁਤ ਹੀ ਜ਼ਿਆਦਾ ਦੁਖੀ ਹੋਇਆ, ਮੇਰੀ ਅੰਤਰ ਆਤਮਾ ਹੁਣ ਤਾਂ ਹੀ ਕੰਬ ਰਹੀ ਹੈ ਇਹ ਸਭ ਕੁਝ ਵੇਖ ਕੇ।
ਤਬ ਕੀ ਚਿੰਤਾ ਮੈਂ ਕਰ ਰਹੀ,
ਉਦੋਂ ਦੀ ਮੈਂ ਚਿੰਤਾ ਕਰੀ ਜਾਂਦੀ ਹਾਂ, ਫਿਕਰ ਕਰੀ ਜਾਂਦੀ ਹਾਂ, ਨੀਂਦ ਨਹੀਂ ਆਈ।
ਮਨ ਥਿਰਤਾ ਕੋ ਪਾਵਤ ਨਹੀਂ,
ਚਿੰਤਾ ਕਰਕੇ ਮਨ ਨਹੀਂ ਪਿਆ ਟਿਕਦਾ। ਖਬਰੇ ਹੁਣ ਇਸ ਵੇਲੇ ਨੌਵੇਂ ਪਾਤਸ਼ਾਹ ਕਿਸ ਹਾਲਤ ਵਿੱਚ ਨੇ, ਕਿਹੜੀ ਪਰਿਸਥਿਤੀ ਵਿੱਚ ਨੇ, ਉਹ ਕੀ ਕਰ ਰਹੇ ਨੇ, ਜੁਰਬਾਣੇ ਉਹਨਾਂ ਨਾਲ ਕੀ ਕਰ ਰਹੇ ਨੇ, ਮੇਰੇ ਮਨ 'ਚ ਇਸੇ ਗੱਲ ਦੀ ਚਿੰਤਾ ਚੱਲ ਰਹੀ ਹੈ।
ਪਠਹੋ ਸਿੱਖ ਲਗਦੇ ਹੋ ਤੁਰੰਗ।
ਲਾਲ ਜੀ, ਜੇ ਤੁਸੀਂ ਮੇਰੀ ਚਿੰਤਾ ਨਿਵਾਰਨੀ ਹੈ ਤੇ ਫਿਰ ਇੱਦਾਂ ਕਰੋ, ਕੋਈ ਇੱਕ ਸਿੱਖ ਭੇਜੋ ਜਿਹੜਾ ਚੰਗਾ ਵਧੀਆ ਘੋੜਾ ਹੋਵੇ ਉਹਨੂੰ ਦੇ ਕੇ, ਵੀ ਉਹ ਘੋੜਾ ਦੌੜਾ ਕੇ ਹਵਾ ਵਾਂਗੂ ਜਾਵੇ ਨੌਵੇਂ ਪਾਤਸ਼ਾਹ ਦੇ ਕੋਲ।
ਸੁਧ ਕੋ ਤੂਰਨ ਸੰਗ।
ਔਰ ਉੱਥੇ ਕੀ ਵਰਤਿਆ, ਕੀ ਹੋ ਰਿਹਾ, ਨੌਵੇਂ ਪਾਤਸ਼ਾਹ ਜੀ ਦੀ ਸਾਰੀ ਖਬਰ ਲੈ ਕੇ ਛੇਤੀ ਨਾਲ ਵਾਪਸ ਆਵੇ।
ਪਹੁੰਚੇ ਪੁਰ ਸੰਗਤ ਕੇ ਮਾਹੇ।
ਔਰ ਉਹ ਵਾਪਸ ਇੱਥੇ ਸੰਗਤ ਵਿੱਚ ਆਨੰਦਪੁਰ ਸਾਹਿਬ 'ਚ ਆ ਜਾਵੇ ਤੇ ਆ ਕੇ ਸਾਨੂੰ ਨੌਵੇਂ ਪਾਤਸ਼ਾਹ ਜੀ ਦੀ ਸੁਧ ਸੁਣਾਵੇ।
ਡੇਰਾ ਕਰਹਿ ਨਿਕਟ ਪੁਨ ਜਾਹੇ।
ਤੇ ਨੇੜੇ ਜਾ ਕੇ ਉੱਥੇ ਡੇਰਾ ਕਰ ਲਵੇ, ਵੇਖੇ ਕਿ ਨੌਵੇਂ ਪਾਤਸ਼ਾਹ ਜੀ ਨਾਲ ਜੁਰਵਾਣੇ ਕੀ ਕਰ ਰਹੇ ਹਨ।
ਕਰ ਦਰਸ਼ਨ ਤਦ ਛਿਨ ਹਟ ਆਵੇ।
ਤੇ ਦਰਸ਼ਨ ਕਰਕੇ ਛੇਤੀ ਨਾਲ ਹੀ ਵਾਪਸ ਆ ਜਾਵੇ, ਮੁੜ ਆਵੇ।
ਇਮ ਮੇਰੇ ਮਨ ਮਹਿ ਅਬ ਭਾਵੇ।
ਲਾਲ ਜੀ, ਇਹ ਗੱਲ ਮੇਰੇ ਮਨ ਨੂੰ ਭਾਉਂਦੀ ਹੈ ਵੀ ਆਪਾਂ ਕਿਸੇ ਸਿੱਖ ਨੂੰ ਭੇਜੀਏ ਘੋੜਾ ਦੇ ਕੇ ਜਿਹੜਾ ਚੰਗਾ ਤੇਜ਼ ਚੱਲਣ ਵਾਲਾ ਘੋੜਾ ਹੋਵੇ ਤੇ ਤੇਜ਼ੀ ਨਾਲ ਬਿਨਾਂ ਰੋਕਿਆਂ ਹੀ ਜਾਵੇ ਤੇ ਜਾ ਕੇ ਛੇਤੀ ਨਾਲ ਖਬਰ ਲੈ ਕੇ ਆਵੇ।
ਸੁਣ ਜਨਨੀ ਤੇ ਗਿਰਾ ਦੁਖਾਰੀ।
ਜਦੋਂ ਮਾਤਾ ਗੁਜਰੀ ਜੀ ਨੇ ਆਪਣੇ ਹਿਰਦੇ ਦੀ ਇਹ ਪੀੜਾ ਕਲਗੀਧਰ ਸਵਾਮੀ ਜੀ ਨੂੰ ਦੱਸੀ ਹੈ, ਜਾਣੀ ਜਾਣ ਅੰਤਰਯਾਮੀ ਸਵਾਮੀ ਜੀ ਕਲਗੀਧਰ ਤਾਂ ਜਾਣਦੇ ਹੀ ਸੀ ਵੀ ਇਹ ਖੇਡ ਵਰਤਣੀ ਹੈ, ਜਿਹਦੇ ਵਿੱਚੋਂ ਇੱਕ ਸੁਪਨਾ ਮਾਤਾ ਜੀ ਦਾ ਸੱਤ ਹੋ ਚੁੱਕਾ ਹੈ ਗੁਰਤਾ ਗੱਦੀ ਦੇਣ ਵਾਲਾ, ਦੂਸਰਾ ਸੁਪਨਾ ਵੀ ਮਾਤਾ ਜੀ ਦਾ ਸੱਤ ਹੋ ਹੀ ਜਾਣਾ, ਫਿਰ ਵੀ ਮਾਤਾ ਜੀ ਨੂੰ ਧੀਰਜ ਦੇਣ ਵਾਸਤੇ ਕਲਗੀਧਰ ਜੀ ਨੇ ਖੇਡ ਰਚੀ।
ਪਠਿਓ ਸਿੱਖ ਤੂਰਨ ਕਰ ਤਿਆਰੀ।
ਉਸੇ ਵੇਲੇ ਸਿੱਖ ਨੂੰ ਬੁਲਾਇਆ, ਇੱਕ ਸਿੱਖ ਨੂੰ ਕਿਹਾ ਭਾਈ ਜਿੰਨਾ ਛੇਤੀ ਹੋ ਸਕੇ ਤਿਆਰੀ ਕਰਿਓ
ਹੁਕਮ ਆਗੇ ਸਿੱਖ ਗਇਓ।
ਅੱਗੇ ਵੀ ਪਹਿਲਾਂ ਇੱਕ ਸਿੱਖ ਭੇਜਿਆ ਹੋਇਆ ਸੀ ਚਿੱਠੀ ਦੇ ਕੇ, ਭਾਈ ਜੈਤਾ ਜੀ ਗਏ ਹੋਏ ਸਨ, ਕਹਿਣ ਲੱਗੇ ਅੱਗੇ ਵੀ ਇੱਕ ਸਿੱਖ ਅਸੀਂ ਪਹਿਲੋਂ ਹੀ ਭੇਜਿਆ ਹੋਇਆ।
ਮਗ ਮਹਿ ਮਿਲੈ ਕੇ ਪੁਰ ਥਿਰ ਭਇਓ।
ਹੋ ਸਕਦਾ ਉਹ ਸਿੱਖ ਵੀ ਤੁਹਾਨੂੰ ਰਸਤੇ 'ਚ ਹੀ ਮਿਲੇ, ਉਧਰੋਂ ਆਉਂਦਾ ਹੋਵੇਗਾ, ਤੁਸੀਂ ਇੱਧਰੋਂ ਜਾਂਦੇ ਹੋਵੋਗੇ, ਹੋ ਸਕਦਾ ਕਿ ਦਿੱਲੀ ਜਾ ਕੇ ਮਿਲੋ ਉਹਨੂੰ। ਹਾਂਜੀ,
ਤਾਹੇ ਪਠਾਵਹੁ ਸ਼ੀਘਰ ਸੋ ਆਏ।
ਤੇ ਜਿਹੜਾ ਉਹ ਸਿੱਖ ਉੱਥੋਂ ਖਬਰ ਲੈ ਕੇ ਆਉਂਦਾ ਹੋਇਆ ਨਾ ਤੇ ਉਹਨੂੰ ਛੇਤੀ ਨਾਲ ਭੇਜ ਦਿਓ, ਜੇ ਰਸਤੇ 'ਚ ਵੀ ਟੱਕਰੇ ਤੇ ਉਹਨੂੰ ਕਿਉਂ ਛੇਤੀ ਜਾ ਗੁਰੂ ਸਾਹਿਬ ਕੋਲ, ਤੇ ਤੂੰ ਦਿੱਲੀ ਜਾ ਕੇ ਉੱਥੋਂ ਦੀ ਖਬਰ ਲੈ ਕੇ ਆਉਣੀ ਹੈ। ਉਹ ਸਿੱਖ ਜਿਹੜਾ ਪਹਿਲਾਂ ਭੇਜਿਆ ਹੋਇਆ ਜੇ ਰਸਤੇ 'ਚ ਮਿਲੇ ਤੇ ਉਹਨੂੰ ਛੇਤੀ ਨਾਲ ਭੇਜ ਦੇਵੀ।
ਤੂੰ ਗੁਰ ਮਿਲਹੋ ਜਾਏ ਤਿਸ ਥਾਏ।
ਤੇ ਤੂੰ ਦਿੱਲੀ ਜਾ ਕੇ ਨੌਵੇਂ ਪਾਤਸ਼ਾਹ ਨੂੰ ਜਾ ਕੇ ਮਿਲੀ, ਉਹਨਾਂ ਦੇ ਦਰਸ਼ਨ ਕਰੀ, ਉੱਥੋਂ ਦਾ ਸਾਰਾ ਮਾਹੌਲ ਵੇਖ ਕੇ ਆਵੀ।
ਸੁਣ ਸਿੱਖ ਹੁਕਮ ਬੰਦਨਾ ਕਰਕੇ।
ਮਹਾਰਾਜ, ਕਲਗੀਧਰ ਜੀ ਦਾ ਹੁਕਮ ਸੁਣ ਕੇ ਸਿੱਖ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ।
ਗਵਨੇ ਮਾਰਗ ਗੁਰੂ ਸਿਮਰ ਕੇ।
ਗੁਰੂ ਗੁਰੂ ਸਿਮਰਦਿਆਂ, ਗੁਰੂ ਗੁਰੂ ਜਪਦਿਆਂ, ਗੁਰੂ ਗੁਰੂ ਧਿਆਉਂਦਿਆਂ ਉਹ ਸਿੱਖ ਆਨੰਦਪੁਰ ਸਾਹਿਬ ਤੋਂ ਘੋੜੇ ਤੇ ਚੜ੍ਹਿਆ, ਛੇਤੀ ਨਾਲ ਘੋੜਾ ਪੋਹੀਏ ਪਾਇਆ ਤੇ ਦਿੱਲੀ ਨੂੰ ਤੁਰ ਪਿਆ।
ਉਤ ਸਿੱਖ ਦਿੱਲੀ ਤੇ ਚੱਲ ਆਇਓ।
ਉਧਰ ਉਹ ਸਿੱਖ ਜਿਹਨੂੰ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੇ ਗੁਰਿਆਈ ਦਿੱਤੀ ਸੀ ਦੇ ਕੇ, ਪੰਜ ਪੈਸੇ ਸ਼੍ਰੀ ਫਲ ਦੇ ਕੇ ਕਿ ਕਲਗੀਧਰ ਜੀ ਨੂੰ ਜਾ ਕੇ ਮੱਥਾ ਟੇਕਣਾ, ਉਹ ਵੀ ਇੱਕ ਸਿੱਖ ਉੱਥੋਂ ਦਿੱਲੀਓਂ ਤੁਰ ਕੇ ਆ ਗਿਆ।
ਇਹ ਆਨੰਦਪੁਰ ਕੋ ਤਜ ਤਾਇਓ।
ਇਧਰੋਂ ਇਹ ਸਿੱਖ ਤੁਰ ਪਿਆ ਆਨੰਦਪੁਰ ਸਾਹਿਬ ਤੋਂ ਚੱਲ ਪਿਆ, ਉਧਰੋਂ ਦਿੱਲੀ ਵਾਲਾ ਸਿੱਖ ਚੱਲ ਪਿਆ, ਇਧਰੋਂ ਆਨੰਦਪੁਰ ਸਾਹਿਬ ਤੋਂ ਸਿੱਖ ਤੁਰ ਪਿਆ।
ਦੋਨੋਂ ਸਿੱਖ ਪੰਥ ਚੱਲ ਪਰੇ।
ਦੋਵੇਂ ਸਿੱਖ ਇੱਕੋ ਵੇਲੇ ਹੀ ਚੱਲ ਪਏ, ਦਿੱਲੀ ਵਾਲਾ ਜਿਹੜੇ ਟਾਈਮ ਸਿੱਖ ਤੁਰਿਆ ਉਸੇ ਟਾਈਮ ਹੀ ਇੱਧਰ ਆਨੰਦਪੁਰ ਸਾਹਿਬ ਤੋਂ ਸਿੱਖ ਤੁਰਿਆ।
ਸਤਿਗੁਰ ਬੀਚ ਪਿੰਜਰੇ ਥਿਰੇ।
ਉਧਰ ਨੌਵੇਂ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਪਾਤਸ਼ਾਹ ਨੂੰ ਕੈਦ ਕੀਤਾ ਹੋਇਆ, ਲੋਹੇ ਦੇ ਉਸ ਪਿੰਜਰੇ ਵਿੱਚ ਸਤਿਗੁਰੂ ਜੀ ਬੰਦ ਹਨ।
ਮੁਖ ਪ੍ਰਸੰਨ ਇੱਕ ਰਸ ਦੁੱਤ ਪਾਵੇ।
ਜਿਹੜੇ ਆਪਣੇ ਇੱਕ ਬਚਨ ਨਾਲ ਸਿੱਖਾਂ ਦੀ ਬੰਦੀ ਕੱਟਣ ਦੀ ਸਮਰੱਥਾ ਰੱਖਦੇ ਨੇ, ਐਸੇ ਸਤਿਗੁਰੂ ਜੀ ਅੱਜ ਆਪ ਪਿੰਜਰੇ ਵਿੱਚ ਬੰਦ ਨੇ, ਕੈਸੀ ਲੀਲਾ ਰਚ ਰਹੇ ਹਨ, ਬੜੀ ਵਿਸਮਾਦਮਈ ਖੇਡ ਰਚ ਰਹੇ ਹਨ।
ਹਰਖ ਸ਼ੋਕ ਤੇ ਨਹਿ ਨਾ ਡੁਲਾਵੇ।
ਐਸੇ ਸਤਿਗੁਰੂ ਜੀ, ਹਾਲਾਂਕਿ ਪਿੰਜਰੇ ਦਾ ਬੜਾ ਡਾਢਾ ਦੁੱਖ ਹੈ, ਪਰ ਮੇਰੇ ਪਾਤਸ਼ਾਹ ਦੇ ਹਿਰਦੇ ਵਿੱਚ ਨਾ ਹਰਖ ਹੈ ਨਾ ਸੋਗ ਹੈ। ਹਰਖ ਸੋਗ ਦੋਨਾਂ ਤੋਂ ਰਹਿਤ ਅਵਸਥਾ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਵਰਤ ਰਹੇ ਹਨ।
ਕੇਤਕ ਦਿਓਸ ਇਸ ਪਾਤ ਬਿਤਾਏ।
ਇਸੇ ਪ੍ਰਕਾਰ ਸਤਿਗੁਰੂ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ।
ਤਬ ਚਵਗਤਾ ਕੋਪ ਉਪਾਏ।
ਚੁਗਤਾ, ਚੁਗਤਾ ਕਹਿੰਦੇ ਸੀ ਔਰੰਗੇ ਨੂੰ, ਔਰੰਗੇ ਦੀ ਮਾਂ ਚਵਗਤਿਆਂ ਦੀ ਸੀ, ਇਸ ਕਰਕੇ ਚਵਗਤਾ ਇਹਨਾਂ ਦਾ ਗੋਤ ਸੀ ਇਹਦੀ ਔਰੰਗੇ ਦੀ ਮਾਂ ਦਾ, ਤੇ ਇਹਨੂੰ ਵੀ ਚਵਗਤਾ ਲਿਖਿਆ। ਕਹਿੰਦੇ ਔਰੰਗੇ ਨੇ ਉਸ ਵੇਲੇ ਹਿਰਦੇ 'ਚ ਬੜਾ ਗੁੱਸਾ ਵਧਾਇਆ, ਜਦੋਂ ਇਹਦੀ ਇਨ ਨਹੀਂ ਸੀ ਮੰਨਦੇ ਸਤਿਗੁਰੂ ਜੀ, ਇਹਨੇ ਜ਼ੋਰ ਲਾ ਲਿਆ, ਬੜੇ ਤਾਣ ਲਾਏ, ਬੜੇ ਤਸੀਹੇ ਦਿੱਤੇ ਸਤਿਗੁਰਾਂ ਨੇ, ਜਦੋਂ ਇਹਦੀ ਈਨ ਨਹੀਂ ਮੰਨੀ ਤੇ ਬੜਾ ਰੋਹ ਵਿੱਚ ਗੁੱਸੇ ਵਿੱਚ ਆਇਆ ਨੁਰੰਗਾ।
ਮੋਰ ਮਨੋਰਥ ਸਿੱਧ ਨਾ ਹੋਵਾ।
ਸੋਚਦਾ ਵੀ ਮੇਰਾ ਮਨੋਰਥ ਸਿੱਧ ਨਹੀਂ ਹੋ ਰਿਹਾ, ਮੇਰੇ ਮਨ ਦੀ ਮਰਜ਼ੀ ਜੋ ਮੈਂ ਚਾਹੁੰਦਾ ਹਾਂ ਉਹ ਨਹੀਂ ਹੋ ਰਹੀ।
ਨਹੀਂ ਸ਼ਰਾ ਮਹਿ ਸਭ ਜਗ ਜੋਵਾ।
ਤੇ ਮੇਰੀ ਮਰਜ਼ੀ ਹੈ ਵੀ ਮੈਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣੀ ਸ਼ਰ੍ਹਾਂ 'ਚ ਚੁਲਾਵਾਂ, ਇਸਲਾਮ ਦਾ ਧਾਰਨੀ ਬਣਾਵਾਂ, ਉਹ ਮਨੋਰਥ ਮੇਰਾ ਪੂਰਾ ਨਹੀਂ ਹੋ ਰਿਹਾ।
ਸਭ ਹਿੰਦਨ ਕੋ ਗੁਰੂ ਕੇ ਵਾਰ।
ਕਿਉਂਕਿ ਉਹ ਮਨੋਰਥ ਤਾਂ ਪੂਰਾ ਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਮੇਰੀ ਗੱਲ ਮੰਨ ਲੈਣ। ਜਿੰਨੇ ਹਿੰਦੁਸਤਾਨ ਦੇ ਹਿੰਦੂ ਨੇ ਉਹਨਾਂ ਦਾ ਦਰਵਾਜ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਣੇ ਹੋਏ ਨੇ, ਜੇ ਇਹ ਦਰਵਾਜ਼ਾ ਖੁੱਲ੍ਹ ਗਿਆ ਤਾਂ ਫਿਰ ਬਾਕੀ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਹੋ ਜਾਣਗੇ। ਪਰ ਇਹ ਦਰਵਾਜ਼ਾ ਇੰਨਾ ਸਖਤ ਹੈ ਕਿ ਖੁੱਲ੍ਹਣ 'ਤੇ ਨਹੀਂ ਆਉਂਦਾ, ਯਾਨੀ ਕਿ ਨੌਵੇਂ ਪਾਤਸ਼ਾਹ ਮੇਰੀ ਈਨ ਨਹੀਂ ਪੇ ਮੰਨਦੇ।
ਸੋ ਅਰ ਰਹਿਓ ਨਾ ਪਾ ਅਨੁਸਾਰ।
ਇਹ ਅੜ ਗਏ ਨੇ, ਇਹ ਮੇਰੇ ਅਨੁਸਾਰ ਹੀ ਨਹੀਂ ਪੇ ਹੁੰਦੇ, ਜੋ ਮੈਂ ਕਹਿੰਦਾ ਪ੍ਰੇਮ ਨਾਲ ਗੱਲ ਕਰ ਲਈ ਹੈ, ਲਾਲਚ ਦੇ ਕੇ ਵੇਖ ਲਿਆ, ਹੋਰ ਕਈ ਤਰ੍ਹਾਂ ਦੇ ਡਰਾਵੇ ਦੇ ਕੇ ਤਸੀਹੇ ਦੇ ਕੇ ਵੇਖ ਲਿਆ, ਪਰ ਇਹ ਮੇਰੀ ਗੱਲ ਨਹੀਂ ਪੇ ਮੰਨਦੇ। ਏਦਾਂ ਚਵਗੱਤਾ ਨੁਰੰਗਾ ਆਪਣੇ ਹਿਰਦੇ ਵਿੱਚ ਇਹ ਗੱਲਾਂ ਚਿਤ ਵੀ ਜਾਂਦਾ, ਸੋਚੀ ਜਾਂਦਾ ਕੀ ਕਰਾਂ ਹੁਣ, ਇਹ ਗੱਲ ਨਹੀਂ ਪੇ ਮੰਨਦੇ ਮੇਰੀ।
ਪਰਿਓ ਲੋਹ ਪਿੰਜਰ ਦੁਖ ਅੱਤਾ।
ਸੋਚਦਾ ਵੀ ਲੋਹੇ ਦੇ ਪਿੰਜਰੇ 'ਚ ਕਈ, ਜਿਸ ਪਿੰਜਰੇ 'ਚ ਇੱਕ ਦਿਨ ਰਹਿਣਾ ਔਖਾ, ਉਸ ਲੋਹੇ ਦੇ ਪਿੰਜਰੇ 'ਚ ਇਹਨਾਂ ਨੂੰ ਕਈ ਦਿਨਾਂ ਦਾ ਬੰਦ ਕੀਤਾ ਹੋਇਆ, ਪਰ ਫਿਰ ਵੀ ਇਹਨਾਂ ਨੂੰ ਕੋਈ ਦੁੱਖ ਨਹੀਂ, ਉਸ ਲੋਹੇ ਦੇ ਪਿੰਜਰੇ ਦੀ ਕੋਈ ਪੀੜਾ ਨਹੀਂ।
ਪਠੋ ਮੁਲਾਣੇ ਅਬ ਬੁਝਵਾਵੋ।
ਸੋਚਦਾ ਹੈ ਵੀ ਹੁਣ ਮੁਲਾਣੇ ਭੇਜਾਂ ਉਹਨਾਂ ਦੇ ਕੋਲ, ਉਹਨਾਂ ਦੇ ਨਾਲ ਜਾ ਕੇ ਉਹ ਮੁਲਾਣੇ ਗੱਲਬਾਤ ਕਰਨ, ਉਹਨਾਂ ਦੇ ਅੰਦਰ ਦੀ ਭੇਦ ਦੀ ਗੱਲ ਸੁਣਨ।
ਮਨ ਹੈ ਸ਼ਰਾ ਦੀਨ ਮਹਿ ਲਿਆਵੋ।
ਮੁੱਲਿਆਂ ਨੂੰ ਸੱਦ ਲਿਆ, ਮੁੱਲਿਆਂ ਨੂੰ ਸੱਦ ਕੇ ਔਰੰਗਾ ਕਹਿੰਦਾ ਜਾਓ ਤੁਸੀਂ ਸਾਰੇ ਰਲ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ, ਕਿ ਉਹ ਗੱਲ ਮੰਨ ਲੈਣ, ਸਾਡੀ ਸ਼ਰ੍ਹਾਂ ਮੰਨ ਲੈਣ, ਇਹੋ ਜਿਹੇ ਢੰਗ ਨਾਲ ਗੱਲ ਕਰੋ ਕਿ ਉਹ ਆਪਣੇ ਆਪ ਹੀ ਸਾਡੀ ਸ਼ਰ੍ਹਾਂ ਵਿੱਚ ਆ ਜਾਣ।
ਨਾਹੇ ਤਾਂ ਕਰਾਮਾਤ ਦਿਖਰਾਵੇ।
ਉਹਨਾਂ ਨੂੰ ਕਹੋ ਵੀ ਜਾਂ ਸ਼ਰ੍ਹਾਂ 'ਚ ਆ ਜਾਣ ਜਾਂ ਫਿਰ ਕਰਾਮਾਤ ਵਿਖਾ ਦੇਣ।
ਜਿਸ ਬਲ ਤੇ ਜਗ ਗੁਰੂ ਕਹਾਵੇ।
ਜਿਹੜੀ ਕਰਾਮਾਤ ਦੇ ਬਲ ਕਰਕੇ ਉਹ ਜਗਤ ਦਾ ਗੁਰੂ ਕਹਾਉਂਦੇ ਆਪਣੇ ਆਪ ਨੂੰ, ਸਿੱਖਾਂ ਕੋਲੋਂ ਆਪਣੀ ਪੂਜਾ ਕਰਵਾਉਂਦੇ ਹੈ, ਉਹ ਕਰਾਮਾਤ ਵਿਖਾ ਦੇਣ।
ਦੋਹੇ ਮਹਿ ਏਕ ਮਾਨ ਹੈ ਜਬੈ।
ਜੇ ਨਾ ਦੋਨਾਂ ਚੋਂ ਇੱਕ ਗੱਲ ਮੰਨ ਲੈਣ ਜਾਂ ਸ਼ਰ੍ਹਾਂ ਕਬੂਲ ਲੈਣ, ਜੇ ਸ਼ਰ੍ਹਾਂ ਨਹੀਂ ਕਬੂਲਣੀ ਤੇ ਕਰਾਮਾਤ ਵਿਖਾ ਦੇਣ।
ਕਰੋ ਖਲਾਸੀ ਤਿਸ ਕੀ ਤਬੈ।
ਫੇਰ ਹੀ ਉਹਨਾਂ ਦੀ ਖਲਾਸੀ ਹੋਵੇਗੀ, ਉਹਨਾਂ ਨੂੰ ਇਸ ਬੰਧਨ ਤੋਂ ਅਸੀਂ ਮੁਕਤ ਕਰਾਂਗੇ, ਭੇਜ ਦਿਆਂਗੇ।
ਨਾ ਤੋ ਦੇ ਹੋ ਮੈਂ ਕਤਲ ਕਰਾਏ।
ਤੇ ਜੇ ਨਾ ਦੋਨਾਂ ਚੋਂ ਇੱਕ ਵੀ ਗੱਲ ਉਹਨਾਂ ਨੇ ਨਾ ਮੰਨੀ ਤੇ ਫਿਰ ਮੈਂ ਉਹਨਾਂ ਦਾ ਕਤਲ ਕਰਵਾ ਦਿਆਂਗਾ, ਜਿਉਂਦਾ ਨਹੀਂ ਛੱਡਾਂਗਾ।
ਜਿਸ ਤੇ ਡਰਪੈ ਨਰ ਸਮੁਦਾਏ।
ਜਦੋਂ ਇਹਨਾਂ ਨੂੰ ਕਤਲ ਕਰਾਂਗਾ ਫਿਰ ਜਿੰਨੇ ਹਿੰਦੂ ਨੇ ਉਹ ਵੀ ਸਾਰੇ ਡਰ ਜਾਣਗੇ ਵੀ ਜੇ ਸਾਡਾ ਗੁਰੂ ਕਤਲ ਕਰ ਦਿੱਤਾ ਸਾਡਾ ਕੀ ਬਣੇਗਾ, ਫਿਰ ਸਾਰਿਆਂ 'ਚ ਦਹਿਸ਼ਤ ਬਣੇਗੀ, ਡਰ ਬਣੇਗਾ, ਉਸ ਡਰ ਨਾਲ ਹੀ ਹਜ਼ਾਰਾਂ ਹਿੰਦੂ ਮੁਸਲਮਾਨ ਬਣ ਜਾਣਗੇ।
ਦਿਲ ਦਲੀਲ ਦਿੱਲੀ ਪਤ ਐਸੇ।
ਏਦਾਂ ਦਿੱਲੀ ਦੇ ਬਾਦਸ਼ਾਹ ਔਰੰਗੇ ਦੇ ਮਨ 'ਚ ਇਹ ਦਲੀਲਾਂ ਚੱਲ ਰਹੀਆਂ, ਏਦਾਂ ਦੇ ਖਿਆਲ ਚੱਲ ਰਹੇ ਨੇ ਮਲੇਛ ਦੇ ਅੰਦਰ।
ਕਰਤ ਤੇਜ ਸਭ ਬਿਨ ਸਹਿ ਜੈਸੇ।
ਏਦਾਂ ਦਾ ਕੰਮ ਕਰ ਰਿਹਾ ਔਰੰਗਾ ਕਿ ਜਿਹਦੇ ਨਾਲ ਇਹਦਾ ਸਾਰਾ ਤੇਜ ਪ੍ਰਤਾਪ ਨਸ਼ਟ ਹੋ ਜਾਏ, ਇਹਦਾ ਰਾਜ ਭਾਗ ਸਭ ਨਸ਼ਟ ਭ੍ਰਸ਼ਟ ਹੋ ਜਾਏ। ਏਦਾਂ ਦੀਆਂ ਕਰਤੂਤਾਂ ਪਰਮੇਸ਼ਰ ਦੀ ਹੋਣੀ ਇਹਦੇ ਕੋਲੋਂ ਕਰਵਾ ਰਹੀ ਹੈ।
ਇੱਕ ਮੁਲਾਨਾ ਇੱਕ ਉਮਰਾਏ।
ਇਹਨੇ ਆਪਣੇ ਇੱਕ ਖਾਸ ਮੁੱਲਾਂ ਨੂੰ ਉਹਦੇ ਨਾਲ ਆਪਣਾ ਇੱਕ ਖਾਸ ਅਫਸਰ ਦੇ ਕੇ ਭੇਜਿਆ,
ਲਖਮਤ ਵੰਤੇ ਨਿਕਟ ਬੁਲਾਏ।
ਉਹਨਾਂ ਨੂੰ ਬੜਾ ਸਿਆਣਾ ਜਾਣ ਕੇ ਨੇ ਆਪਣੇ ਕੋਲ ਸੱਦਿਆ ਔਰੰਗਜ਼ੇਬ ਨੇ।
ਗੁਰ ਹਿੰਦੂ ਨਕਾਰਾ ਗ੍ਰਹਿ ਮਾਹੀ,
ਉਹਨਾਂ ਨੂੰ ਸੱਦ ਕੇ ਕਹਿੰਦਾ ਨੁਰੰਗਾ ਵੀ ਹਿੰਦੂਆਂ ਦੇ ਗੁਰੂ ਇਸ ਵੇਲੇ ਕਾਰਾਗ੍ਰਹਿ ਵਿੱਚ ਹਨ, ਕੋਤਵਾਲੀ ਵਿੱਚ ਹਨ।
ਅਬਲੋ ਕਹਿਓ ਸਮਾਨਿਓ ਨਾਹੀ,
ਹਾਲੇ ਤੱਕ ਮੈਂ ਜੋ ਉਹਨਾਂ ਨੂੰ ਗੱਲਾਂ ਕਹੀਆਂ ਨੇ ਉਹਨਾਂ ਨੇ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਮੇਰੀ ਗੱਲ ਨਹੀਂ ਮੰਨੀ।
ਜਾਏ ਕਰਹੋ ਸਮਝਾਵਨ ਤਾਹੂ,
ਹੁਣ ਤੁਸੀਂ ਜਾਓ ਦੋਵੇਂ ਜਣੇ ਜਾ ਕੇ ਗੁਰੂ ਜੀ ਨੂੰ ਜਿਵੇਂ ਕਿਵੇਂ ਕਰਕੇ ਦਲੀਲਾਂ ਪੀਲਾਂ ਕਰਕੇ ਸਮਝਾਓ।
ਦੇਹੋ ਸਜਾਏ ਮਾਨ ਲੈ ਜਾਹੂ,
ਏਦਾਂ ਦੀ ਸਜ਼ਾ ਦਿਓ ਉਹਨਾਂ ਨੂੰ ਵੀ ਉਹ ਆਪੇ ਹੀ ਗੱਲ ਮੰਨ ਲੈਣ, ਸਾਡੀ ਜੋ ਅਸੀਂ ਮਨਾਉਣਾ ਚਾਹੁੰਦੇ ਹਾਂ ਉਹ ਮੰਨ ਲੈਣ।
ਤ੍ਰਾਸ ਦਿਖਾਵਹ ਅਨੇਕ ਪ੍ਰਕਾਰ,
ਉਹਨਾਂ ਨੂੰ ਡਰ ਦਿਓ ਜੇ, ਅਨੇਕਾਂ ਪ੍ਰਕਾਰ ਦੇ ਡਰਾਵੇ ਦਿਓ ਜੇ ਜਿੰਨੇ ਵੀ ਦੇ ਸਕਦੇ ਹੋ।
ਜਿਸ ਤੇ ਆਵਹਿ ਸ਼ਰਾ ਮਝਾਰਾ,
ਜਿਸ ਡਰ ਨੂੰ ਧਾਰਨ ਕਰਕੇ ਉਹ ਸਾਡੀ ਸ਼ਰ੍ਹਾਂ ਚ ਆ ਜਾਣ, ਸਾਡਾ ਦੀਨੇ ਇਸਲਾਮ ਕਬੂਲ ਕਰ ਲੈਣ।
ਕਹੋ ਲੋਭ ਕੀ ਬਾਤ ਵਡੇਰੀ,
ਉਹਨਾਂ ਨੂੰ ਲਾਲਚ ਦਿਓ ਜੇ, ਲੋਭ ਦਿਓ ਜੇ, ਲੋਭ ਦੇ ਕਰਕੇ ਉਹਨਾਂ ਦਾ ਧਰਮ ਬਦਲਣ ਦਾ ਯਤਨ ਕਰਿਓ ਜੇ। ਗੁਰੂ ਖਾਲਸਾ ਜੀ, ਅੱਜ ਪੰਜਾਬ ਦੀ ਧਰਤੀ ਤੇ ਲੋਕ ਧੜਾ ਧੜ ਆਪਣਾ ਧਰਮ ਤਬਦੀਲ ਕਰ ਰਹੇ ਨੇ ਲਾਲਚ ਵੱਸ ਹੋ ਕੇ। ਉਹਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਚੇਤੇ ਨਹੀਂ ਕਿ ਨੌਵੇਂ ਗੁਰਦੇਵ ਨੇ ਸ਼ਹਾਦਤ ਦਿੱਤੀ ਧਰਮ ਦੀ ਬਹਾਲੀ ਲਈ, ਕਿ ਹਰ ਇੱਕ ਨੂੰ ਆਪਣੇ ਸਵੈ ਧਰਮ ਦੇ ਵਿੱਚ ਪਰਪੱਕ ਰਹਿਣ ਦੀ ਪ੍ਰੇਰਨਾ ਸਤਿਗੁਰੂ ਜੀ ਦੀ ਸ਼ਹਾਦਤ ਕਰਦੀ ਹੈ। ਪਰ ਗੁਰੂ ਖਾਲਸਾ ਜੀ, ਨਾ ਉਹਨਾਂ ਲੋਕਾਂ ਨੂੰ ਸ਼ਰਮ ਆਉਂਦੀ ਜਿਹੜੇ ਲਾਲਚ ਦੇ ਕਰਕੇ ਲੋਕਾਂ ਦਾ ਧਰਮ ਤਬਦੀਲ ਕਰਦੇ ਹੈ, ਨਾ ਸਰਕਾਰਾਂ ਉਹਨਾਂ 'ਤੇ ਕਿਸੇ ਪ੍ਰਕਾਰ ਦੀ ਨਕੇਲ ਕੱਸਦੀਆਂ। ਅਨੇਕਾਂ ਤਰ੍ਹਾਂ ਦੇ ਵਰਤਾਰੇ ਅੱਜ ਦੇ ਸਵਰਤਮਾਨ ਦੇ ਸਮੇਂ 'ਚ ਵਰਤ ਰਹੇ ਹਨ। ਜਿੰਨੇ ਸਿੱਖਾਂ ਦੇ ਨਗਰ ਹਨ, ਜਿੰਨੇ ਪਿੰਡਾਂ ਵਿੱਚ ਗੁਰੂ ਕੇ ਸਿੱਖ ਵੱਸਦੇ, ਹਰ ਇੱਕ ਸਿੱਖ ਕਮਰ ਕੱਸਾ ਕਰੇ ਜੇ ਉਹਨਾਂ ਦੇ ਪਿੰਡ ਵਿੱਚ ਕੋਈ ਇੱਦਾਂ ਦਾ ਆਦਮੀ ਆਉਂਦਾ ਹੈ ਜਿਹੜਾ ਕਿਸੇ ਨੂੰ ਲਾਲਚ ਦੇ ਕੇ ਜਾਂ ਕਿਸੇ ਪ੍ਰਕਾਰ ਦਾ ਡਰਾਵਾ ਦੇ ਕੇ ਜਾਂ ਲੁਭਾਵਣੇ ਲਾਲਚ ਦੇ ਕਰਕੇ ਕਹਿਣ ਕਿ ਆਓ ਜੀ ਤੁਹਾਡੇ ਵਾਸਤੇ ਅਸੀਂ ਪ੍ਰੇਰ ਕਰਕੇ ਤੁਹਾਡਾ ਆਹ ਫਲਾਣਾ ਰੋਗ ਠੀਕ ਕਰਦੇ ਹਾਂ ਜਾਂ ਮੱਕਾ ਠੀਕ ਕਰਦੇ ਹਾਂ, ਉਹਨਾਂ ਨੂੰ ਨਕੇਲ ਪਾ ਕੇ ਪਿੰਡ ਦੇ ਵਿੱਚੋਂ ਬਾਹਰ ਨੂੰ ਭੇਜਣ ਦਾ ਯਤਨ ਕਰਨਾ ਚਾਹੀਏ। ਗੁਰੂ ਖਾਲਸਾ ਜੀ, ਇਹ ਵੀ ਇੱਕ ਪ੍ਰਕਾਰ ਦੀ ਨਸਲਕੁਸ਼ੀ ਹੈ, ਜਿਹੜੀ ਨਸਲਕੁਸ਼ੀ ਦੀ ਸਜ਼ਾ ਦਾ ਦੰਡ ਭਾਰਤੀ ਸੰਵਿਧਾਨ ਦੇ ਮੁਤਾਬਕ ਕਾਨੂੰਨ ਨੂੰ ਵੀ ਦੇਣਾ ਚਾਹੀਦਾ ਹੈ ਕਿ ਜਿਵੇਂ ਭੋਲੇ ਭਾਲੇ ਲੋਕਾਂ ਨੂੰ ਜਬਰੀ ਕਿਸੇ ਦੇ ਲਾਲਚ ਦੇ ਕਰਕੇ ਜਾਂ ਹੋਰ ਅਨੇਕਾਂ ਤਰੀਕਿਆਂ ਨਾਲ ਧਰਮ ਤਬਦੀਲ ਕਰਨਾ, ਜੇ ਔਰੰਗਾ ਮਾੜਾ ਸੀ ਅਤੇ ਔਰੰਗੇ ਦੀਆਂ ਆਤਮਾਵਾਂ ਹੀ ਨੇ ਇਹਨਾਂ ਲੋਕਾਂ ਦੇ ਹਿਰਦਿਆਂ ਵਿੱਚ, ਫਿਰ ਉਹ ਵੀ ਮਾੜੇ ਹੋਏ, ਉਹ ਕਿਵੇਂ ਭਲੇ ਹੋ ਸਕਦੇ ਹੈ। ਔਰੰਗਜ਼ੇਬ ਕਹਿ ਰਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਲਾਲਚ ਦਿਓ, ਲੋਭ ਦਿਓ, ਕਿ ਲੋਭ ਨੂੰ ਧਾਰਨ ਕਰਕੇ ਹੋ ਸਕਦਾ ਉਹ ਸਾਡੀ ਸ਼ਰ੍ਹਾਂ ਕਬੂਲ ਕਰ ਲੈਣ।
ਕਰਹਿ ਨਿਕਾਹ ਸੁਤਾ ਸੰਗ ਮੇਰੀ,
ਇੱਥੋਂ ਤੱਕ ਲਾਲਚ ਦੇ ਦਿਓ ਕਿ ਜੇ ਉਹਨਾਂ ਨੇ ਨਿਕਾਹ ਕਰਨਾ ਤਾਂ ਮੈਂ ਆਪਣੀ ਧੀ ਦਾ ਡੋਲਾ ਉਹਨਾਂ ਨੂੰ ਦੇਣ ਨੂੰ ਤਿਆਰ ਹਾਂ, ਮੈਂ ਆਪਣਾ ਉਹਨਾਂ ਨੂੰ ਜਵਾਈ ਬਣਾਉਣ ਨੂੰ ਵੀ ਤਿਆਰ ਹਾਂ।
ਹਾਂਜੀ, ਰਾਜ ਸਮਾਜ ਬਿਲੰਦ ਹੈ ਲੈ ਹੈ,
ਔਰ ਜਦੋਂ ਉਹਨਾਂ ਨੂੰ ਆਪਣੀ ਧੀ ਦਾ ਹੀ ਡੋਲਾ ਦੇ ਦਿਆਂਗਾ ਫਿਰ ਮੈਂ ਰੱਖਿਆ ਹੀ ਕੀ ਆਪਣੇ ਕੋਲ। ਰਾਜ ਸਮਾਜ ਜੋ ਆਪਣੇ ਮੂੰਹੋਂ ਕਹਿ ਦੇਣਗੇ 32 ਦੰਦਾਂ ਤੋਂ ਉਹੀ ਕੁਝ ਉਹਨਾਂ ਕੋਲ ਹਾਜ਼ਰ ਕਰ ਦੇਵਾਂਗਾ।
ਉਰ ਹਰ ਖਾਏ ਦੀਨ ਜੇ ਐ ਹੈ,
ਹਾਂ ਜੇ ਉਹ ਆਪਣੀ ਪ੍ਰਸੰਨਤਾ ਸਹਿਤ ਖੁਸ਼ੀ ਸਹਿਤ ਸਾਡਾ ਦੀਨ ਕਬੂਲ ਲੈਣਗੇ, ਜੋ ਆਖਣਗੇ ਜੋ ਕਹਿਣਗੇ ਮੈਂ ਉਹਨਾਂ ਲਈ ਕਰਾਂਗਾ।
ਕਹੇ ਕਿਤਾਬਨ ਜਿਤਕ ਉਪਾਏ, ਕਹੇ ਕਿਤਾਬਨ ਜਿਤਕ ਉਪਾਏ,
ਸਾਡੇ ਧਰਮ ਦੀਆਂ ਕਿਤਾਬਾਂ ਵਿੱਚ ਜਿੰਨੇ ਵੀ ਹਦੀਸਾਂ ਹਨ ਇਸਲਾਮ ਧਰਮ ਦੀਆਂ, ਜਿਵੇਂ ਸਿੱਖਾਂ ਦੇ ਰਹਿਤਨਾਮੇ ਹਨ, ਇੱਦਾਂ ਮੁਸਲਮਾਨਾਂ ਦੀਆਂ ਹਦੀਸਾਂ ਨੇ, ਕਹਿੰਦਾ ਸਾਡੀਆਂ ਹਦੀਸਾਂ ਵਿੱਚ ਜਿੰਨੇ ਵੀ ਪ੍ਰਕਾਰ ਦੇ ਉਪਾਅ ਲਿਖੇ ਨੇ ਕਿ ਕਿਸੇ ਨੂੰ ਕਿਵੇਂ ਮੁਸਲਮਾਨ ਬਣਾਉਣਾ, ਉਹਦੇ ਲਈ ਸੈਂਕੜੇ ਤਰ੍ਹਾਂ ਦੇ ਉਪਾਅ ਲਿਖੇ ਨੇ ਵੀ ਇੱਦਾਂ ਕਰਕੇ ਮੁਸਲਮਾਨ ਬਣਾਓ, ਕਿਸੇ ਨੂੰ ਧੀ ਦੇ ਕੇ ਬਣਾ ਦਿਓ, ਕਿਸੇ ਨੂੰ ਪੈਸੇ ਦੇ ਕੇ ਮੁਸਲਮਾਨ ਬਣਾ ਦਿਓ, ਕਿਸੇ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਡਰਾਵਾ ਦੇ ਕੇ ਮੁਸਲਮਾਨ ਬਣਾ ਦਿਓ। ਇੱਦਾਂ ਸਾਡੀਆਂ ਹਦੀਸਾਂ 'ਚ ਜਿੰਨੇ ਵੀ ਤਰ੍ਹਾਂ ਦੇ ਉਪਾਅ ਲਿਖੇ ਨੇ ਕਿਸੇ ਦਾ ਧਰਮ ਤਬਦੀਲ ਕਰਕੇ ਇਸਲਾਮ ਦਾ ਧਾਰਨੀ ਬਣਾਉਣ ਲਈ,
ਦੇਸ਼ ਤਾਦਲੇ ਸ਼ਰਾ ਮਨਾਏ,
ਉਹ ਸਾਰੇ ਉਪਾਅ ਤੁਸੀਂ ਜਾ ਕੇ ਕਰੋ। ਜਿਹੜਾ ਵੀ ਉਪਾ ਚੱਲ ਜਾਵੇ ਭਲਾ ਹੈ।
ਜਿਮ ਕੇ ਮਦੀਨ ਬਿਖੈ ਕਿਸ ਅੰਨ ਹੈ,
ਇਹ ਸਾਡੀਆਂ ਹਦੀਸਾਂ ਦੀ ਹਦਾਇਤ ਹੈ ਕਿ ਜਿਵੇਂ ਕਿਵੇਂ ਕਰਕੇ ਕਿਸੇ ਨੂੰ ਇਸਲਾਮ ਦਾ ਧਾਰਨੀ ਬਣਾਉਣਾ,
ਇਸ ਤੇ ਮਹਾ ਸਬਾਬ ਬਖਾਨ ਹੈ।
ਉਹਦਾ ਬੜਾ ਵੱਡਾ ਪੁੰਨ ਹੁੰਦਾ ਕਿਸੇ ਨੂੰ ਡਰਾਵਾ ਦੇ ਕੇ, ਲਾਲਚ ਦੇ ਕੇ, ਧਮਕੀ ਦੇ ਕੇ ਜਬਰੀ ਮੁਸਲਮਾਨ ਬਣਾਈਏ, ਕਹਿੰਦੇ ਉਹਦਾ ਬੜਾ ਵੱਡਾ ਪੁੰਨ ਹੁੰਦਾ। ਸਾਡੀਆਂ ਹਦੀਸਾਂ ਵਿੱਚ ਇਹ ਗੱਲ ਲਿਖੀ ਹੈ।
ਕਰਨ ਦੀਨ ਕੋ ਸਦਾ ਬਿਲੰਦ,
ਸਾਡਾ ਯਤਨ ਇਹ ਚਾਹੀਦਾ ਕਿ ਸਾਡਾ ਰਾਜ ਹੈ ਇਸਲਾਮ ਦਾ, ਮੁਗਲਾਂ ਦਾ, ਅਸੀਂ ਆਪਣੇ ਇਸਲਾਮ ਦਾ ਝੰਡਾ ਬੁਲੰਦ ਕਰਨਾ, ਪੂਰੇ ਸੰਸਾਰ ਭਰ ਵਿੱਚ ਸਾਡੇ ਇਸਲਾਮ ਦਾ ਝੰਡਾ ਬੁਲੰਦ ਹੋਵੇ।
ਭਇਓ ਨਾ ਹੋਇ ਹੈ ਮੋਹੇ ਮਨਿੰਦ,
ਹਾਂ ਪਰ ਜਿਵੇਂ ਮਰਜ਼ੀ ਹੋਵੇ ਅਸੀਂ ਉਹ ਕਰਨਾ ਹੀ ਕਰਨਾ ਹੈ, ਉਹਦੇ ਲਈ ਸਾਨੂੰ ਜੋ ਚਾਹੇ ਮਰਜ਼ੀ ਕਰਨਾ ਪਵੇ।
ਮਹਿੰਦਨ ਮਹਿ ਗੁਰੂ ਸਮਾਨ,
ਕਹਿਣ ਲੱਗਾ ਜਿਵੇਂ ਮੈਂ ਪੂਰੇ ਇਸਲਾਮ ਦੇ ਵਿੱਚ ਇਸ ਵੇਲੇ ਬੜਾ ਬਲਵਾਨ ਰਾਜਾ ਹਾਂ, ਇਸੇ ਤਰ੍ਹਾਂ ਪੂਰੇ ਹਿੰਦੁਸਤਾਨ ਦੇ ਜਿਤਨੇ ਹਿੰਦੂ ਨੇ ਉਹਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਲਵਾਨ ਹਨ। ਜੇ ਇਹ ਕਿਤੇ ਸਾਡੀ ਸ਼ਰ੍ਹਾਂ ਵਿੱਚ ਆ ਜਾਣ, ਸਾਡੀ ਗੱਲ ਮੰਨ ਕੇ, ਇਹਨਾਂ ਦੇ ਪਿੱਛੇ ਪੂਰੇ ਹਿੰਦੁਸਤਾਨ ਦੀ ਹਿੰਦਵਾਇਣ ਵੀ ਸਾਡੀ ਸ਼ਰ੍ਹਾਂ ਵਿੱਚ ਆਪਣੇ ਆਪ ਖੁਸ਼ੀ ਖੁਸ਼ੀ ਆ ਜਾਵੇਗੀ।
ਨਹੀਂ ਆਨ ਜੇ ਪਿਖਿਆ ਜਹਾਨ,
ਕਿਉਂਕਿ ਇਹਨਾਂ ਦੇ ਸਮਾਨ ਵੀ ਪੂਰੇ ਹਿੰਦਵਾਇਣ ਵਿੱਚ ਸਾਨੂੰ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ, ਇੰਨਾ ਬਲਵਾਨ ਜਿਹਦੇ ਪਿੱਛੇ ਇਤਨੀ ਦੁਨੀਆਂ ਆ ਕੇ ਸਾਡਾ ਧਰਮ ਕਬੂਲ ਕਰੇ।
ਕਲਮਾ ਪੜ੍ਹ ਹੈ ਏਕ ਇਹੋ ਜਬੈ,
ਜਦੋਂ ਇਹ ਇਕੱਲੇ ਕਲਮਾ ਪੜ੍ਹਨ ਲੱਗ ਪਏ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਕਲਮਾ ਉਚਾਰਨ ਕਰਨ ਲੱਗ ਪਏ,
ਮਾਨ ਲੇਹ ਸਿੱਖ ਇਸ ਕੋ ਸਬੈ,
ਤੇ ਫਿਰ ਜਿਹੜੇ ਇਹਨਾਂ ਦੇ ਸਿੱਖ ਨੇ ਜਾਂ ਹਿੰਦੁਸਤਾਨ ਦੇ ਜਿਤਨੇ ਹਿੰਦੂ ਨੇ ਉਹ ਵੀ ਇਹਨਾਂ ਦੇ ਪਿੱਛੇ ਪਿੱਛੇ ਇਹਨਾਂ ਦੇ ਨਾਲ ਹੀ ਚੱਲ ਕੇ ਸਾਡੇ ਘਰ ਆ ਜਾਣਗੇ, ਯਾਨੀ ਕਿ ਸਾਡੀ ਸ਼ਰ੍ਹਾਂ ਦਾ ਝੰਡਾ ਕਬੂਲ ਕਰ ਲੈਣਗੇ।
ਲੱਖ ਲੋਕ ਸ਼ਰ੍ਹਾਂ ਚੱਲ ਪਰੇ,
ਲੱਖਾਂ ਦੀ ਗਿਣਤੀ 'ਚ ਲੋਕ ਸ਼ਰ੍ਹਾਂ 'ਚ ਚੱਲਣਗੇ। ਮੁੱਲਾ ਜੀ ਦੱਸੋ ਫਿਰ ਸਾਨੂੰ ਕਿੱਡਾ ਵੱਡਾ ਪੁੰਨ ਪ੍ਰਾਪਤ ਹੋਵੇਗਾ, ਅਨੰਤ ਕਾਲ ਵਾਸਤੇ ਖੁਦਾ ਸਾਨੂੰ ਬਹਿਸ਼ਤ ਵਿੱਚ ਥਾਂ ਦੇਵੇਗਾ। ਜੇ ਅਸੀਂ ਇੱਦਾਂ ਲੱਖਾਂ ਲੋਕਾਂ ਨੂੰ ਇਸਲਾਮ ਦਾ ਧਾਰਨੀ ਬਣਾਵਾਂਗੇ ਤੇ ਸਾਨੂੰ ਬਹਿਸ਼ਤ ਵਿੱਚ ਥਾਂ ਪ੍ਰਾਪਤ ਹੋਵੇਗੀ। ਪਰ ਨੁਰੰਗੇ ਨੂੰ ਇਹ ਨਹੀਂ ਪਤਾ ਜਿਹੜੀਆਂ ਕਰਤੂਤਾਂ ਇਹ ਮਲੇਛ ਪਿਆ ਕਰਦਾ, ਇਹਨੂੰ ਅਨੰਤ ਕਾਲ ਵਾਸਤੇ ਦੋਜਕਾਂ ਤੇ ਨਰਕਾਂ ਦੀ ਅੱਗ ਵਿੱਚ ਸੜਦਾ ਪੈਣਾ, ਤਾਂ ਜੋ ਮੁੜ ਕੇ ਇਹੋ ਜਿਹੇ ਸਮੇਂ, ਕਹਿੰਦੇ ਇਹਨੂੰ ਮਲੇਛ ਨੂੰ ਇਹੋ ਜਿਹੇ ਨਰਕਾਂ 'ਚ ਸੁੱਟਿਆ ਅਤੇ ਹੁਕਮ ਹੋ ਗਿਆ ਕਿ ਇਸ ਮਲੇਛ ਨੂੰ ਉਦੋਂ ਤੱਕ ਇਹਨਾਂ ਨਰਕਾਂ ਦੀ ਅੱਗ ਵਿੱਚ ਸਾੜੀ ਰੱਖਣਾ ਜਦੋਂ ਤੱਕ ਮਹਾਂਪਰਲੈ ਹੋ ਕੇ ਪੂਰਾ ਬ੍ਰਹਿਮੰਡ ਬਿਨਸ ਨਹੀਂ ਜਾਂਦਾ। ਹਾਂਜੀ,
ਹੇਰ ਹੇਰ ਪੁੰਨ ਕੋ ਨਹਿ ਅਰੈ,
ਕਹਿੰਦੇ ਜਦੋਂ ਆਪਾਂ ਇੱਦਾਂ ਕਰਾਂਗੇ ਫਿਰ ਕਿਸੇ ਨੇ ਨਹੀਂ ਅੜਨਾ ਸਾਡੇ ਸਾਹਮਣੇ, ਕਿਸੇ ਨੇ ਸਾਡੇ ਸਾਹਮਣੇ ਅੜੀ ਨਹੀਂ ਕਰਨੀ।
ਦੀਨ ਮਜ਼ਬ ਕੇ ਮੁਖ ਹਮ ਦੋਈ,
ਕਹਿੰਦੇ ਅਸੀਂ ਦੋਵੇਂ ਦੀਨ ਤੇ ਮਜ਼ਬ ਦੇ ਮੁਖੀ ਹੋਵਾਂਗੇ। ਮੈਂ ਬਾਦਸ਼ਾਹ ਹੋਵਾਂਗਾ, ਗੁਰੂ ਤੇਗ ਬਹਾਦਰ ਸਾਹਿਬ ਸਾਰੇ ਇਸਲਾਮ ਦੇ ਪੀਰ ਹੋਣਗੇ।
ਜਾਣੀ ਜਾਏ ਕੌਣ ਬਿਦ ਹੋਈ,
ਕਹਿੰਦੇ ਹੁਣ ਜਾਣੀ ਜਾਏਗੀ ਕੀ ਵਿਧੀ ਹੋਵੇਗੀ, ਹੁਣ ਪਤਾ ਲੱਗੇਗਾ ਅੱਗੇ ਕੀ ਹੁੰਦਾ।
ਇਸ ਬਿਦ ਕਰੇ ਜੇ ਮਨ ਹੈ ਨਾਹੇ,
ਪਰ ਹਾਂ ਜੇ ਏਦਾਂ ਲਾਲਚ ਦੇ ਕੇ ਜਾਂ ਏਦਾਂ ਦੀਆਂ ਗੱਲਾਂ ਕੀਤੀਆਂ ਉਹ ਨਾ ਮੰਨਣ,
ਕਰਾਮਾਤ ਦੇ ਪੱਖ ਹੋਤਾਹੇ,
ਫਿਰ ਤੁਸੀਂ ਇਹ ਕਹੋ ਉਹਨਾਂ ਨੂੰ ਕਿ ਉਹ ਕਰਾਮਾਤ ਵਿਖਾ ਦੇਣ, ਆਪਣੀ ਕੋਈ ਅਜਮਤ ਕੋਈ ਕਰਾਮਾਤ ਵਿਖਾ ਦੇਣਾ।
ਸੁਣ ਦੋਨੋ ਅਵਰੰਗ ਤੇ ਗਏ,
ਔਰੰਗੇ ਨੇ ਸਾਰੀਆਂ ਗੱਲਾਂ ਕਹਿ ਕੇ ਇੱਕ ਮੁੱਲਾ ਨੂੰ ਤੇ ਇੱਕ ਆਪਣੇ ਖਾਸ ਅਫਸਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਭੇਜਿਆ।
ਪਹੁੰਚੇ ਗੁਰਹਿ ਬਿਲੋਕਤ ਭਏ,
ਇਹ ਮੁੱਲਾ ਤੇ ਅਫਸਰ ਦੋਵੇਂ ਨੌਵੇਂ ਪਾਤਸ਼ਾਹ ਕੋਲ ਆਏ, ਆ ਕੇ ਸਤਿਗੁਰੂ ਜੀ ਦੇ ਦੀਦਾਰ ਕੀਤੇ,
ਬੈਠੇ ਬਦਨ ਪ੍ਰਸੰਨ ਅਦੀਨਾ,
ਬੈਠ ਗਏ, ਵੇਖਿਆ ਕਿ ਨੌਵੇਂ ਪਾਤਸ਼ਾਹ ਦੇ ਚਿਹਰੇ 'ਤੇ ਉਸੇ ਤਰ੍ਹਾਂ ਹੀ ਖੇੜਾ ਹੈ, ਪਾਤਸ਼ਾਹ ਦੇ ਮੁੱਖ ਮੰਡਲ ਦੀ ਆਭਾ ਉਸੇ ਤਰ੍ਹਾਂ ਆ। ਭਾਵੇਂ ਕਈ ਦਿਨ ਹੋ ਗਏ ਨੇ ਗੁਰਦੇਵ ਨੂੰ ਪਿੰਜਰੇ 'ਚ ਕੈਦ ਕੀਤਿਆਂ, ਪਰ ਪਾਤਸ਼ਾਹ ਦੇ ਮੁੱਖ ਮੰਡਲ 'ਤੇ ਕੋਈ ਫਰਕ ਨਹੀਂ ਪਿਆ, ਉਦਾਂ ਦਾ ਹੀ ਦਗ ਦਗ ਪ੍ਰਕਾਸ਼ ਪ੍ਰਕਾਸ਼ ਰਿਹਾ।
ਨਹੀਂ ਕੈਦ ਕੋ ਦੁੱਖ ਕੁਛ ਚੀਨਾ,
ਵੇਖਿਆ ਮੁੱਲਾਂ ਨੇ ਵੀ ਇਹਨਾਂ ਨੂੰ ਤਾਂ ਕੈਦ ਦਾ ਕੋਈ ਦੁੱਖ ਹੀ ਨਹੀਂ ਹੈ, ਇਸ ਕੈਦ ਵਿੱਚ ਤਾਂ ਵੱਡੇ ਵੱਡੇ ਪਰੇਸ਼ਾਨ ਹੋ ਜਾਂਦੇ ਹੈ, ਪਰ ਇਹ ਪਿੰਜਰੇ ਵਿੱਚ ਵੀ ਖੁਸ਼ ਨੇ, ਚਿਹਰਾ ਇਹਨਾਂ ਦਾ ਖਿੜਿਆ ਹੋਇਆ।
ਖਰੇ ਪਏ ਦੇਖਤ ਬਿਸਮਾਏ,
ਇਹ ਹੈਰਾਨ ਹੋ ਕੇ ਵੇਖਦੇ ਹਨ।
ਕਹਿਓ ਸ਼ਾਹ ਤੁਮ ਨਿਕਟ ਪਠਾਏ,
ਬੋਲੇ ਮੁੱਲਾ ਬੋਲਿਆ, ਕਹਿਣ ਲੱਗਾ ਗੁਰੂ ਜੀ ਸਾਨੂੰ ਔਰੰਗਜ਼ੇਬ ਬਾਦਸ਼ਾਹ ਨੇ ਤੁਹਾਡੇ ਕੋਲ ਭੇਜਿਆ, ਅਸੀਂ ਔਰੰਗਜ਼ੇਬ ਦੇ ਖਾਸ ਅਹਿਲਕਾਰਾਂ ਵਿੱਚੋਂ ਹਾਂ।
ਕਿਉਂ ਤੁਮ ਕਸ਼ਟ ਸਹਿਓ ਚਿਰ ਕਾਲ।
ਗੁਰੂ ਜੀ, ਕਿਉਂ ਇੰਨੇ ਲੰਮੇ ਸਮੇਂ ਤਾਈ ਤੁਸੀਂ ਏਡਾ ਵੱਡਾ ਕਸ਼ਟ, ਏਡੀ ਵੱਡੀ ਤਕਲੀਫ ਆਪਣੇ ਤਨ ਤੇ ਚੱਲ ਰਹੇ ਹੋ?
ਕਿਉਂ ਹੱਠ ਤਾਰਿਓ ਹਿਰਦੈ ਵਿਸਾਲ?
ਕਿਉਂ ਇੰਨਾ ਵੱਡਾ ਹੱਠ, ਕਿਉਂ ਇੰਨੀ ਕਰੜੀ ਸਿਰ ਦੀ ਕਮਾਈ ਕਰ ਰਹੇ ਹੋ?
ਕਿਉਂ ਨਹਿ ਭੋਗੋ ਐਸ਼ ਅਨੇਕ?
ਤੁਹਾਨੂੰ ਅਨੇਕਾਂ ਤਰ੍ਹਾਂ ਦੇ ਐਸ਼ ਪ੍ਰਸਤੀ ਦੇ ਸਾਧਨ ਦਿੱਤੇ ਜਾਣੇ ਨੇ, ਕਿਉਂ ਨਹੀਂ ਭੋਗਦੇ ਤੁਸੀਂ? ਬਾਦਸ਼ਾਹ ਕਿੰਨਾ ਕੁਝ ਤੁਹਾਨੂੰ ਦੇਣਾ ਚਾਹੁੰਦਾ ਹੈ,
ਕਿਉਂ ਨਹਿ ਗਹੋ ਸ਼ਾਹ ਕੀ ਟੇਕ?
ਤੁਸੀਂ ਕਿਉਂ ਨਹੀਂ ਬਾਦਸ਼ਾਹ ਦੀ ਗੱਲ ਮੰਨ ਲੈਂਦੇ? ਕਿਉਂ ਨਹੀਂ ਔਰੰਗਜ਼ੇਬ ਦਾ ਕਹਿਣਾ ਕਬੂਲ ਕਰ ਲੈਂਦੇ?
ਲੱਖੋ ਲੋਕ ਸ਼ਰ੍ਹਾਂ ਮਹਿ ਆਏ,
ਜੇ ਤੁਸੀਂ ਗੱਲ ਮੰਨ ਲਓ ਤੇ ਲੱਖਾਂ ਲੋਕ ਸਾਡੀ ਸ਼ਰ੍ਹਾਂ ਚ ਆ ਜਾਣਗੇ, ਸਾਡੀ ਸ਼ਰ੍ਹਾਂ ਨੂੰ ਕਬੂਲ ਕਰ ਲੈਣਗੇ।
ਸੋ ਸਗਰੇ ਹਸਰਤ ਬੜੇ ਆਏ,
ਉਹ ਸਾਰੇ ਪਹਿਲਾਂ ਵੀ ਜਿਹੜੇ ਆਏ ਗੱਲ ਮੰਨ ਕੇ ਬਾਦਸ਼ਾਹ ਦੀ, ਬਾਦਸ਼ਾਹ ਨੇ ਉਹਨਾਂ ਨੂੰ ਬੜੇ ਬੜੇ ਰੁਤਬੇ ਦਿੱਤੇ ਹੈ, ਉਹਨਾਂ ਨੂੰ ਨਵਾਬੀਆਂ ਦਿੱਤੀਆਂ, ਉਹਨਾਂ ਨੂੰ ਜਗੀਰਾਂ ਦੇ ਕੇ ਜਗੀਰਦਾਰ ਬਣਾਇਆ ਹੈ।
ਤੁਮਹਿ ਸ਼ਿਰੋਮਣ ਸਭ ਕੋ ਕਰੈ,
ਜੇ ਤੁਸੀਂ ਮੰਨ ਲਓਗੇ ਤੁਹਾਨੂੰ ਤਾਂ ਸਾਰਿਆਂ ਦਾ ਸ਼੍ਰੋਮਣੀ ਬਣਾ ਦੇਗਾ ਬਾਦਸ਼ਾਹ, ਤੁਹਾਨੂੰ ਪੂਰੇ ਇਸਲਾਮ ਦਾ ਪੀਰ ਘੋਸ਼ਿਤ ਕੀਤਾ ਜਾਏਗਾ।
ਕਹੇ ਜੋ ਸ਼ਾਹ ਨਪੁਨ ਕਬ ਫਿਰੈ,
ਜਿਹੜੀ ਗੱਲ ਬਾਦਸ਼ਾਹ ਕਹਿ ਦਿੰਦਾ ਉਹਦੇ ਤੋਂ ਫਿਰਦਾ ਨਹੀਂ ਹੈ, ਉਹ ਜੇ ਕਹਿ ਦਿੰਦਾ ਤੇ ਉਹ ਪੂਰਾ ਕਰਦਾ ਹੈ।
ਦੁਖ ਤਰ ਆਦ ਦੇਣ ਜਿਨ ਮਾਨੀ,
ਉਹ ਤਾਂ ਇੱਥੋਂ ਤੱਕ ਵੀ ਮੰਨੀ ਬੈਠਾ ਵੀ ਤੁਸੀਂ ਹਾਮੀ ਭਰੋ ਆਪਣੀ ਦੁਖਤਰ। ਦੁਖਤਰ ਕਹਿੰਦੇ ਨੇ ਫਾਰਸੀ 'ਚ ਲੜਕੀ ਨੂੰ, ਉਹ ਆਪਣੀ ਲੜਕੀ ਦਾ ਡੋਲਾ ਵੀ ਤੁਹਾਨੂੰ ਦੇਣ ਨੂੰ ਤਿਆਰ ਹੈ।
ਅਪਰ ਦੇਣ ਕੀ ਕਹਾਂ ਕਹਾਣੀ,
ਬਾਕੀ ਤਾਂ ਹੋਰ ਪਿੱਛੇ ਕੋਈ ਦੇਣ ਦੀ ਕਹਾਣੀ ਰਹਿ ਹੀ ਨਹੀਂ ਜਾਂਦੀ। ਜਿਹਨੇ ਧੀ ਦੇ ਦਿੱਤੀ ਉਹ ਫਿਰ ਹੋਰ ਕੀ ਨਹੀਂ ਦੇ ਸਕਦਾ ਤੁਹਾਨੂੰ? ਤੁਸੀਂ ਕਿਸੇ ਪ੍ਰਕਾਰ ਨਾਲ ਇਹ ਗੱਲ ਮੰਨ ਕੇ ਤਾਂ ਵੇਖੋ,
ਭਲੋ ਆਪਣੋ ਕਿਉਂ ਨਾ ਵਿਚਾਰ ਹੋ,
ਤੁਸੀਂ ਆਪਣਾ ਭਲਾ ਕਿਉਂ ਨਹੀਂ ਵਿਚਾਰਦੇ, ਤੁਸੀਂ ਆਪਣੇ ਭਲੇ ਦੀ ਗੱਲ ਕਿਉਂ ਨਹੀਂ ਕਰਦੇ?
ਇਹਾਂ ਐਸ਼ ਮਰ ਪਿਸਤ ਸਿਧਾਰ ਹੋ,
ਇੱਥੇ ਤੁਹਾਨੂੰ ਸਾਰੀ ਐਸ਼ੋ ਇਸ਼ਰਤ ਦੇ ਸਹੂਲਤਾਂ ਪ੍ਰਾਪਤ ਹੋਣਗੀਆਂ, ਔਰ ਸਾਡੀ ਸ਼ਰ੍ਹਾਂ ਵਿੱਚ ਆਉਣ ਕਰਕੇ ਤੁਹਾਨੂੰ ਅੱਗੇ ਬਹਿਸ ਦੀ ਪ੍ਰਾਪਤੀ ਹੋਵੇਗੀ।
ਜੋ ਦਾ ਨਾਏ ਨਾ ਤਿਆਗਨ ਕਰੇ,
ਜਿਹੜਾ ਕੋਈ ਚੰਗਾ ਬੰਦਾ ਉਹ ਇਹੋ ਜਿਹਾ ਆਫਰ ਤਿਆਗਦਾ ਨਹੀਂ ਹੁੰਦਾ।
ਕਹਿਓ ਸ਼ਾਹ ਕੋ ਸਿਰ ਪਰ ਧਰੇ,
ਕੋਈ ਵੱਡਾ ਹੋਰ ਆਦਮੀ ਹੁੰਦਾ ਤੁਹਾਡੇ ਤੁਹਾਡੀ ਜਗ੍ਹਾ ਤੇ ਹੁਣ ਤਾਈ ਕਦੋਂ ਦੀ ਇਹ ਗੱਲ ਮੰਨ ਲੈਂਦਾ ਬਾਦਸ਼ਾਹ ਦੀ?
ਨਾਹਿਤ ਹਜ਼ਰਤ ਕੇ ਚਿਤ ਰੋਸ,
ਹੇ ਗੁਰੂ ਜੀ, ਜੇ ਤੁਸੀਂ ਇਹ ਗੱਲ ਨਾ ਮੰਨੋਗੇ ਤੇ ਫਿਰ ਬਾਦਸ਼ਾਹ ਦੇ ਮਨ ਚ ਤੁਹਾਡੇ ਪ੍ਰਤੀ ਰੋਸ ਆਵੇਗਾ, ਬਾਦਸ਼ਾਹ ਦਾ ਮਨ ਤੁਹਾਡੇ ਪ੍ਰਤੀ ਕ੍ਰੁੱਧਤ ਹੋਵੇਗਾ।
ਦੇ ਮਰਵਾਏ ਨਾ ਜਾਣਹਿ ਦੋਸ਼,
ਕਿਉਂਕਿ ਉਹਨੇ ਪਹਿਲਾਂ ਵੀ ਜਿਹਨੇ ਗੱਲ ਨਹੀਂ ਨਾ ਮੰਨੀ ਬਾਦਸ਼ਾਹ ਦੀ, ਬੜੇ ਬੜੇ ਬੰਦੇ ਮਰਵਾ ਦਿੱਤੇ, ਉਹਨੇ ਕਤਲ ਕਰਵਾ ਦਿੱਤੇ, ਉਹ ਦੋਸ਼ ਥੋੜ੍ਹੀ ਮੰਨਦਾ। ਉਹ ਕਹਿੰਦਾ ਜਿਹੜਾ ਇਸਲਾਮ ਨਾ ਕਬੂਲੇ ਉਹਨੂੰ ਮਾਰਨ ਦਾ ਪੁੰਨ ਹੈ, ਉਹਦਾ ਉਹ ਪੁੰਨ ਸਮਝਦਾ। ਇਸ ਕਰਕੇ ਜਦੋਂ ਅਬਦਾਲੀ ਵਰਗੇ ਨਾਦਰ ਵਰਗੇ ਹਿੰਦੁਸਤਾਨ 'ਤੇ ਚੜ੍ਹ ਕੇ ਆਉਂਦੇ, ਜਿੰਨਿਆਂ ਨੂੰ ਮਾਰਦੇ ਉਹਨਾਂ ਨੂੰ ਕਾਫਰ ਕਹਿ ਕੇ ਮਾਰਦੇ, ਵੀ ਇਹਨਾਂ ਨੂੰ ਮਾਰਨ ਦਾ ਪੁੰਨ ਹੈ। ਸਾਮੀ ਧਰਮਾਂ ਨੂੰ ਕੇਵਲ ਆਪਣਾ ਧਰਮ ਮੰਨਦੇ, ਈਸਾਈ ਇਸਲਾਮ ਆਦਿਕ ਦੇ ਜਿਹੜੇ ਧਰਮ ਨੇ ਉਹ ਸਾਮੀ ਧਰਮਾਂ ਨੂੰ ਹੀ ਆਪਣੀ, ਕਿਉਂਕਿ ਈਸਾਈਆਂ ਅਤੇ ਮੁਸਲਮਾਨਾਂ ਦੀ ਆਪਸੀ ਰੋਟੀ ਬੇਟੀ ਦੀ ਵੀ ਸਾਂਝ ਪੈ ਜਾਂਦੀ, ਇਹਨਾਂ ਦੇ ਧਰਮ ਗ੍ਰੰਥ ਇੱਕੋ ਨੇ। ਉਹਨਾਂ ਤੋਂ ਇਲਾਵਾ ਬਾਕੀ ਜਿਤਨੇ ਧਰਮ ਨੇ ਉਹਨਾਂ ਨੂੰ ਇਹ ਸਭ ਨੂੰ ਕਾਫਰ ਹੀ ਸਮਝਦੇ ਨੇ, ਭਾਵੇਂ ਉਹ ਬੋਧੀ ਹੋਣ, ਜੈਨੀ ਹੋਣ, ਪਾਰਸੀ ਹੋਣ, ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਸਭ ਨੂੰ ਫਿਰ ਉਸੇ ਪ੍ਰਕਾਰ ਨਾਲ ਇਹ ਕਾਫਰ ਸਮਝਦੇ। ਕਹਿੰਦੇ ਇਹਨਾਂ ਨੂੰ ਮਾਰਨ ਦਾ ਪੁੰਨ ਹੈ। ਕਹਿੰਦੇ ਔਰੰਗਜ਼ੇਬ ਨੇ ਬੜੇ ਬੜੇ ਪਹਿਲਾਂ ਵੀ ਮਰਵਾ ਤੇ, ਉਹਨੇ ਸ਼ਰਮਦ ਵਰਗੇ ਫਕੀਰ ਨਹੀਂ ਛੱਡੇ, ਬੇਨਵੇ ਫਕੀਰ ਪਾਣੀ 'ਚ ਰੋੜ ਰੋੜ ਕੇ ਮਾਰਤੇ, ਉਹਨੂੰ ਕੋਈ ਦੋਸ਼ ਥੋੜ੍ਹੀ ਲੱਗਦਾ, ਉਹ ਤਾਂ ਕਹਿੰਦਾ ਪੁੰਨ ਹੈ। ਇਸ ਕਰਕੇ ਗੁਰੂ ਜੀ ਤੁਸੀਂ ਜਾਣਦੇ ਨਹੀਂ ਕਿ ਔਰੰਗਜ਼ੇਬ ਕਿੰਨਾ ਨਿਰਦਈ ਹੈ।
ਤਿੰਨ ਬਾਤ ਨਿਰਣੈ ਕਰ ਲੀਜੈ,
ਤਿੰਨ ਗੱਲਾਂ ਤੁਹਾਡੇ ਕੋਲ ਰੱਖਣ ਲਈ ਭੇਜਿਆ ਸਾਨੂੰ ਬਾਦਸ਼ਾਹ ਨੇ, ਉਹਨਾਂ ਤਿੰਨ ਗੱਲਾਂ ਵਿੱਚੋਂ ਇੱਕ ਦਾ ਨਿਰਣਾ ਕਰ ਲਓ।
ਲਖੋ ਭਲੀ ਸੁਤਾਰਨ ਕੀ ਜੈ,
ਜਿਹੜੀ ਇਹਨਾਂ ਤਿੰਨਾਂ ਵਿੱਚੋਂ ਤੁਹਾਨੂੰ ਚੰਗੀ ਲੱਗੇ ਉਹ ਧਾਰਨ ਕਰ ਲਓ। ਤਿੰਨ ਗੱਲਾਂ ਨੇ ਤੁਹਾਡੇ ਸਾਹਮਣੇ ਰੱਸੀ ਰੱਖ ਦਿੰਦੇ ਹਾਂ ਜਿਹੜੀਆਂ ਬਾਦਸ਼ਾਹ ਨੇ ਕਹੀਆਂ, ਉਹਨਾਂ ਤਿੰਨਾਂ ਚੋਂ ਇੱਕ ਦਾ ਨਿਰਣਾ ਕਰ ਲਓ ਜਿਹੜੀ ਤੁਹਾਨੂੰ ਚੰਗੀ ਲੱਗੇ।
ਸ਼ਰ੍ਹਾਂ ਚਲੋ ਕਲਮੇ ਕਹ ਪੜ ਮੁਖ,
ਪਹਿਲੀ ਗੱਲ ਇਹ ਹੈ ਕਿ ਸ਼ਰ੍ਹਾਂ ਦੇ ਵਿੱਚ ਚੱਲੋ ਤੇ ਆਪਣੇ ਮੁਖੋਂ ਕਲਮਾ ਪੜ੍ਹਦੀਆਂ ਸ਼ੁਰੂ ਕਰ ਦਿਓ।
ਦੇਹ ਸ਼ਾਹ ਭੋਗ ਹੈ ਸਭ ਬਿਦ ਸੁਖ,
ਤੇ ਜੇ ਤੁਸੀਂ ਇਹ ਗੱਲ ਮੰਨ ਲਓ ਤੇ ਬਾਦਸ਼ਾਹ ਤੁਹਾਨੂੰ ਸਾਰੇ ਸੁਖ ਦੇਵੇਗਾ, ਸਾਰੀ ਜ਼ਿੰਦਗੀ ਤੁਸੀਂ ਉਹ ਸੁੱਖ ਭੋਗੋਗੇ
ਜੇ ਹੱਠ ਕਰੋ ਨਾ ਮਾਨੋ ਇਹੋ।
ਪਰ ਜੇ ਤੁਸੀਂ ਹੱਠ ਕਰਕੇ ਇਹ ਗੱਲ ਨਹੀਂ ਮੰਨਦੇ, ਸ਼ਰ੍ਹਾ ਨਹੀਂ ਕਬੂਲਦੇ,
ਕਰਾਮਾਤ ਕਾਮਲ ਹੋਏ ਦੇਹੋ,
ਫਿਰ ਤੁਸੀਂ ਕਰਾਮਾਤਾਂ 'ਚ ਕਾਮਲ ਕਹੇ ਜਾਂਦੇ ਹੋ, ਫਿਰ ਆਪਣੀ ਕੋਈ ਕਰਾਮਾਤ ਵਿਖਾਓ, ਆਪਣੀ ਕੋਈ ਅਜ਼ਮਤ ਵਿਖਾ ਦਿਓ।
ਜਿਮ ਹਜ਼ਰਤ ਤੁਮ ਤੇ ਕਰਵਾਵੇ,
ਬਾਦਸ਼ਾਹ ਜਿਵੇਂ ਤੁਹਾਡੇ ਕੋਲੋਂ ਕਰਾਮਾਤ ਵਿਖਾਣ ਨੂੰ ਕਵੇ, ਉਹ ਜੋ ਕਰਵਾਉਣਾ ਚਾਹੇ ਉਹ ਤੁਸੀਂ ਆਪਣੀ ਕਰਾਮਾਤ ਨਾਲ ਕਰਕੇ ਵਿਖਾ ਦਿਓ।
ਤਿਮ ਕਰ ਦੇਹੋ ਦੇਖ ਹਰ ਖਾਵੇ,
ਜੇ ਤੁਸੀਂ ਆਪਣੀ ਕਰਾਮਾਤ ਨਾਲ ਕੁਝ ਵੀ ਕਰਕੇ ਵਿਖਾ ਦਿਓਗੇ ਤੇ ਬਾਦਸ਼ਾਹ ਬਹੁਤ ਖੁਸ਼ ਹੋਵੇਗਾ। ਕਿਉਂਕਿ ਖਾਲਸਾ ਜੀ, ਇਸਲਾਮ ਧਰਮ ਦੇ ਵਿੱਚ ਜਿਹਦੇ ਕੋਲ ਕਰਾਮਾਤ ਹੈ ਉਸੇ ਨੂੰ ਇਹ ਪੀਰ ਮੰਨਦੇ ਹੈ। ਕਰਾਮਾਤ ਦਾ ਧਾਰਨੀ ਹੀ ਉਹਨੂੰ ਇਹ ਪੀਰ ਮੰਨ ਕੇ ਉਹਨੂੰ ਪੂਜਦੇ ਆ, ਨਮਸਕਾਰ ਕਰਦੇ ਆ। ਔਰੰਗਜ਼ੇਬ ਚਾਹੁੰਦਾ ਸੀ ਕਿ ਗੁਰੂ ਜੀ ਕਰਾਮਾਤ ਵਿਖਾਉਣ ਤੇ ਮੈਂ ਸਮਝਾਂਗਾ ਵੀ ਇਹ ਵਾਕਈ ਪੂਰਨ ਬਲੀ ਪੀਰ ਨੇ ਤੇ ਮੈਂ ਇਹਨਾਂ ਨੂੰ ਛੱਡ ਦਿਆਂਗਾ। ਇਸ ਕਰਕੇ ਔਰੰਗਜ਼ੇਬ ਦਾ ਇਹਨਾਂ ਨੇ ਦੂਸਰਾ ਸੁਨੇਹਾ ਦਿੱਤਾ, ਕਹਿਣ ਲੱਗੇ ਕਿ ਬਾਦਸ਼ਾਹ ਨੂੰ ਕਰਾਮਾਤ ਵਿਖਾ ਦਿਓ, ਜਿਵੇਂ ਉਹ ਆਖੇ ਓਦਾਂ ਹੀ ਕਰਕੇ ਵਿਖਾ ਦਿਓ।
ਰਾਮ ਰਾਏ ਜਿਮ ਤੁਮਰੋ ਪੋਤਾ,
ਬਾਬਾ ਰਾਮ ਰਾਏ ਜੀ ਤੁਹਾਡੇ ਪੋਤਰੇ ਸਨ। ਬਾਬਾ ਰਾਮ ਰਾਏ ਜੀ ਸੰਬੰਧ ਕਰਕੇ ਨੌਵੇਂ ਪਾਤਸ਼ਾਹ ਦੇ ਪੋਤਰੇ ਸੀ, ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸੀ। ਬਾਬਾ ਗੁਰਦਿੱਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਅਤੇ ਵੱਡੇ ਭਰਾ ਦਾ ਪੋਤਰਾ ਸਾਹਿਬ ਦਾ ਵੀ ਪੋਤਰਾ ਹੋਇਆ। ਇਸ ਕਰਕੇ ਕਹਿ ਰਹੇ ਨੇ, ਕਹਿੰਦੇ ਬਾਬਾ ਰਾਮ ਰਾਏ ਜਿਵੇਂ ਤੁਹਾਡਾ ਪੋਤਰਾ ਸੀ,
ਸਦਾ ਸ਼ਾਹ ਅਨੁਸਾਰੀ ਹੋਤਾ,
ਉਹ ਸਦਾ ਬਾਦਸ਼ਾਹ ਦੇ ਅਨੁਸਾਰੀ ਹੋ ਕੇ ਚੱਲਿਆ। ਉਹਨੇ ਇੱਕ ਨਹੀਂ, ਦੋ ਨਹੀਂ, 72 ਕਰਾਮਾਤਾਂ ਵਿਖਾਈਆਂ ਸੀ ਬਾਦਸ਼ਾਹ ਦੇ ਕਹਿਣ 'ਤੇ। ਦਿਨ ਵਿੱਚ 2-2 ਸੂਰਜਾਂ ਦੇ ਦਰਸ਼ਨ ਕਰਾਤੇ ਸੀ ਉਹਨੇ, ਦਿਨ ਦੇ ਸਮੇਂ ਆਕਾਸ਼ ਵਿੱਚ ਚੰਦਰਮਾ ਅਤੇ ਤਾਰਿਆਂ ਦੇ ਦਰਸ਼ਨ ਕਰਾ ਦਿੱਤੇ ਸੀ ਕਰਾਮਾਤ ਨਾਲ, ਮੁਰਦਾ ਬੱਕਰਾ ਜਿਉਂਦਾ ਕਰ ਦਿੱਤਾ ਸੀ ਕਰਾਮਾਤ ਦੇ ਨਾਲ, ਖੂਹ ਦੇ ਉੱਤੇ ਆਸਣ ਲਾ ਦਿੱਤਾ ਅਤੇ ਉੱਤੇ ਜਾ ਕੇ ਅਡੋਲ ਬਹਿ ਗਏ ਜਿਵੇਂ ਜ਼ਮੀਨ 'ਤੇ ਬੈਠੀ ਦਾ। ਇੱਦਾਂ ਦੀਆਂ 72 ਕਰਾਮਾਤਾਂ ਔਰੰਗਜ਼ੇਬ ਨੂੰ ਵਿਖਾ ਕੇ ਤੁਹਾਡੇ ਪੋਤਰੇ ਬਾਬੇ ਰਾਮ ਰਾਏ ਨੇ ਬਾਦਸ਼ਾਹ ਦੀ ਖੁਸ਼ੀ ਲਈ।
ਬਾਰ ਸੈਂਕਰੇ ਅਜ਼ਮਤ ਦੀਨੀ,
ਖਬਰੇ ਕਿੰਨੀਆਂ ਕੁ ਕਰਾਮਾਤਾਂ ਉਹਨੇ ਵਿਖਾਈਆਂ।
ਜਿਮ ਹਜ਼ਰਤ ਕਹਿ ਤਿਮ ਸਾਤੇ ਤਿੰਨ ਕੀਨੀ,
ਜਿਵੇਂ ਬਾਦਸ਼ਾਹ ਕਹਿੰਦਾ ਸੀ ਬਾਬਾ ਰਾਮ ਰਾਏ ਜੀ ਉਸੇ ਤਰ੍ਹਾਂ ਕਰਕੇ ਵਿਖਾਉਂਦੇ ਰਹੇ।
ਦਰਬ ਹਜ਼ਾਰ ਹੋਣੇ ਤੇ ਪ੍ਰਦ ਪਾਵੇ,
ਤੇ ਬਾਦਸ਼ਾਹ ਇੰਨਾ ਖੁਸ਼ ਹੁੰਦਾ ਸੀ, ਹਜ਼ਾਰਾਂ ਰੁਪਈਆ ਦਿੰਦਾ ਸੀ ਰਾਮ ਰਾਏ ਨੂੰ ਰੋਜ਼ ਹੀ। ਹਜ਼ਾਰਾਂ ਰੁਪਈਆ ਤਾਂ ਦਕਸ਼ਣਾ ਵਜੋਂ, ਦਾਨ ਵਜੋਂ ਹੀ ਬਾਬੇ ਰਾਮ ਰਾਏ ਨੂੰ ਦਿੰਦਾ ਸੀ, ਜਿਹੜੀ ਉਹਨੂੰ ਇੱਜ਼ਤ ਮਿਲਦੀ, ਸਨਮਾਨ ਮਿਲਦਾ। ਸਾਡੇ ਵਰਗੇ ਵੱਡੇ ਵੱਡੇ ਮੁੱਲਾਂ ਤੇ ਕਾਜ਼ੀਆਂ ਨੂੰ ਵੀ ਉਹ ਸਨਮਾਨ ਔਰੰਗਜ਼ੇਬ ਦੀ ਕਚਹਿਰੀ 'ਚ ਨਹੀਂ ਸੀ ਮਿਲਦਾ।
ਆਪਣੀ ਸੰਗਤ ਸਦਾ ਬਿਰਧਾਵੇ,
ਤੇ ਇੱਦਾਂ ਬਾਬੇ ਰਾਮ ਰਾਏ ਨੇ ਆਪਣੀ ਸਿੱਖੀ ਸੇਵਕੀ ਵੀ ਬੜੀ ਵਧਾਈ। ਬੜੇ ਲੋਕ ਉਹਦੀ ਉਮਤ ਵਿੱਚ ਆਏ, ਬੜਿਆਂ ਨੇ ਉਹਦੀ ਸਿੱਖੀ ਧਾਰਨ ਕੀਤੀ।
ਜਿਸ ਕੋ ਪਾ ਐਸ਼ਵਰਜ ਬਿਲੰਦ,
ਉਹਦਾ ਕਿੱਡਾ ਵੱਡਾ ਐਸ਼ਵਰਜ ਹੋਇਆ। ਬਾਦਸ਼ਾਹ ਇੰਨਾ ਖੁਸ਼ ਹੋਇਆ ਵੀ ਪਹਾੜਾਂ ਦੇ ਇਲਾਕੇ 'ਚ ਦੇਹਰਾਦੂਨ ਦਾ ਇਲਾਕਾ ਉਹ ਬਾਬੇ ਰਾਮ ਰਾਏ ਨੂੰ ਭੇਟ ਕਰਤਾ। ਉਹਨਾਂ ਕਿੱਡਾ ਵੱਡਾ ਨਗਰ ਦੇਹਰਾਦੂਨ ਬਾਬੇ ਰਾਮ ਰਾਏ ਨੇ ਵਸਾਇਆ। ਵੇਖੋ ਉਹਨਾਂ ਦੀ ਕਿੰਨੀ ਪੂਜਾ, ਕਿੰਨੀ ਮਾਨਤਾ ਹੁੰਦੀ ਹੈ।
ਤੁਮ ਪੀ ਹੋ ਜਾਹੋ ਤਿਸ ਹੈ ਮਨਿੰਦ,
ਤੁਸੀਂ ਵੀ ਉਹਨਾਂ ਦੇ ਮਨਿੰਦੀ ਹੋ ਜਾਓਗੇ, ਉਹਨਾਂ ਦੇ ਬਰਾਬਰ ਹੋ ਜਾਓਗੇ। ਪਰ ਇਹ ਕੀ ਜਾਣੇ ਕਿ ਬਾਬਾ ਰਾਮ ਰਾਏ ਤਾਂ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰੋਂ ਬੇਮੁੱਖ ਹੋ ਗਿਆ ਸੀ। ਇਹ ਕਹਿਣ ਲੱਗਾ ਜੀ ਤੁਸੀਂ ਉਹਨਾਂ ਦੇ ਵਾਂਗੂ ਸ਼ਕਤੀ ਵਾਲੇ ਹੋ ਜਾਓਗੇ, ਤੁਹਾਡੀ ਵੀ ਬੜੀ ਸਿੱਖੀ ਸੇਵਕੀ ਹੋਵੇਗੀ, ਜੇ ਬਾਬੇ ਰਾਮ ਰਾਏ ਵਾਂਗੂ ਬਾਦਸ਼ਾਹ ਕੋਲ ਕਰਾਮਾਤ ਵਿਖਾਓ।
ਜੇ ਇਹ ਦੋਨੋਂ ਨਾਹੇ ਨਾ ਮਾਨੋ,
ਜੇ ਇਹਨਾਂ ਦੋਨਾਂ 'ਚੋਂ ਇੱਕ ਵੀ ਗੱਲ ਤੁਸੀਂ ਨਹੀਂ ਮੰਨਦੇ, ਨਾ ਸ਼ਰ੍ਹਾ ਕਬੂਲਦੇ ਹੋ ਅਤੇ ਨਾ ਹੀ ਕਰਾਮਾਤ ਵਿਖਾਉਂਦੇ ਹੋ,
ਆਪਣੇ ਪਾਨ ਪ੍ਰਾਣ ਕਹੋ ਹਨ ਹੋ,
ਫਿਰ ਤੁਸੀਂ ਆਪਣੇ ਪ੍ਰਾਣ ਹਾਨ ਕਰਨ ਦੀ ਖੁਦ ਜ਼ਿੰਮੇਵਾਰ ਹੋਵੋਗੇ, ਫਿਰ ਤੁਹਾਨੂੰ ਮਰਨਾ ਕਬੂਲਣਾ ਪਵੇਗਾ।
ਨਹਿ ਤਿਆਗ ਹੈ ਕਬ ਜੀਵਤ ਤੋਹੀ,
ਕਿਉਂਕਿ ਬਾਦਸ਼ਾਹ ਨੇ ਤੁਹਾਨੂੰ ਜਿਉਂਦਿਆਂ ਨਹੀਂ ਛੱਡਣਾ, ਇਹ ਗੱਲ ਪੱਕੀ ਹੈ। ਜੇ ਇਹਨਾਂ ਦੋਨਾਂ 'ਚੋਂ ਇੱਕ ਗੱਲ ਤੁਸੀਂ ਨਾ ਮੰਨੀ ਤੇ ਬਾਦਸ਼ਾਹ ਤੁਹਾਨੂੰ ਜੀਵਤ ਨਹੀਂ ਛੱਡੇਗਾ।
ਅਧਿਕ ਹਠੀਲਾ ਗਨੀ ਹੈ ਉਹੀ,
ਤੁਸੀਂ ਜੇ ਹਠੀ ਹੋ ਤੇ ਬਾਦਸ਼ਾਹ ਵੀ ਬੜਾ ਹਠੀਆ ਹੈ, ਉਹ ਵੀ ਬੜਾ ਸਿਰੜੀ ਹੈ।
ਸ਼ਰਾ ਮਾਨ ਕੈ ਅਜ਼ਮਤ ਦੈਨ,
ਜਾਂ ਸ਼ਰਾ ਮੰਨ ਲਓ ਸਾਡੀ ਜਾਂ ਫਿਰ ਕਰਾਮਾਤ ਵਿਖਾਓ।
ਕਿਦੋਂ ਮ੍ਰਿਤੂ ਆਪਣੀ ਕਰ ਲੈਣ,
ਜਾਂ ਫਿਰ ਮੌਤ ਕਬੂਲ ਕਰ ਲਓ, ਮਰਨਾ ਕਬੂਲ ਕਰ ਲਓ।
ਇਨ ਤੀਨੋ ਮਹਿ ਲਖ ਹੋ ਜੋ ਕੀਨੀ ਕੀ,
ਇਹ ਤਿੰਨ ਰਾਹ ਤੁਹਾਡੇ ਲਈ ਦੱਸੇ ਨੇ ਬਾਦਸ਼ਾਹ ਨੇ, ਇਹਨਾਂ ਤਿੰਨਾਂ ਚੋਂ ਕਿਸ ਰਾਹ ਤੇ ਤੁਰਨਾ ਇਹਦਾ ਫੈਸਲਾ ਤੁਸੀਂ ਕਰਨਾ ਹੈ।
ਹੇਕੇ ਬੀਚ ਕਰਹੋ ਸੋ ਠੀਕੀ,
ਇਹਨਾਂ ਤਿੰਨਾਂ ਚੋਂ ਜਿਹੜੀ ਗੱਲ ਚੰਗੀ ਲੱਗਦੀ ਹੈ ਉਹ ਕਬੂਲ ਕਰਕੇ ਸਾਨੂੰ ਦੱਸ ਦਿਓ।
ਤਿੰਨ ਤੇ ਸੁਣ ਸ੍ਰੀ ਤੇਗ ਬਹਾਦਰ,
ਜਦੋਂ ਇਹ ਮੁੱਲਾਂ ਨੇ ਇਹ ਗੱਲ ਕਹੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਦਾ ਇੱਕ ਇੱਕ ਬੋਲ ਸੁਣਿਆ।
ਧਰਮ ਨਿਬਾਹਨ ਬਿਖੈ ਬਹਾਦਰ,
ਜਿਨ੍ਹਾਂ ਦਾ ਨਾਮ ਵੀ ਸ੍ਰੀ ਗੁਰੂ ਤੇਗ ਬਹਾਦਰ ਹੈ ਤੇ ਧਰਮ ਨਿਭਾਉਣ ਵਿੱਚ ਵੀ ਉਹਨਾਂ ਵਰਗਾ ਕੋਈ ਬਹਾਦਰ ਨਹੀਂ, ਐਸੇ ਸਤਿਗੁਰੂ ਜੀ।
ਉੱਤਰ ਭਨਿਓ ਧਰਮ ਹਮ ਹਿੰਦੂ,
ਬੋਲੇ ਕਹਿਣ ਲੱਗੇ ਮੁੱਲਾਂ ਜੀ, ਔਰੰਗਜ਼ੇਬ ਨੂੰ ਕਹੋ ਕਿ ਜਿਵੇਂ ਮੁਸਲਮਾਨਾਂ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ, ਇੱਦਾਂ ਹਿੰਦੁਸਤਾਨ ਦੇ ਹਿੰਦੂਆਂ ਨੂੰ ਆਪਣਾ ਧਰਮ ਪਿਆਰਾ ਹੈ, ਅਤੇ ਜਿਵੇਂ ਹਿੰਦੂਆਂ ਨੂੰ ਆਪਣਾ ਧਰਮ ਪਿਆਰਾ ਹੈ, ਇੱਦਾਂ ਗੁਰੂ ਨਾਨਕ ਕੀ ਉਮਤ ਨੂੰ ਗੁਰੂ ਨਾਨਕ ਸਾਹਿਬ ਦਾ ਧਰਮ ਸਿੱਖ ਧਰਮ ਪਿਆਰਾ ਹੈ, ਸਭ ਨੂੰ ਆਪੋ ਆਪਣਾ ਧਰਮ ਪਿਆਰਾ ਹੈ।
ਅਤਿ ਪ੍ਰਿਅ ਕੋ ਕੇ ਮੈਂ ਕਰਹਿ ਨਿਕਿੰਦੂ,
ਜਿਹੜਾ ਧਰਮ ਸਭ ਤੋਂ ਵੱਧ ਪਿਆਰਾ ਹੋਵੇ, ਸਾਡੇ ਸਾਹਿਬ ਦਾ ਧਰਮ ਗੁਰੂ ਨਾਨਕ ਸਾਹਿਬ ਦਾ ਧਰਮ ਹੈ, ਇਹ ਧਰਮ ਜੋ ਇਤਨਾ ਪਿਆਰਾ ਹੈ, ਜਿਹਦੇ ਵਿੱਚ ਇਤਨੀ ਸ਼ਾਲੀਨਤਾ ਹੈ, ਜਿਸ ਵਿੱਚ ਇਤਨਾ ਵਿਸਥਾਰ ਹੈ ਕਿ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇਂ 'ਚ ਰਹਿਣ ਦੀ ਸਮਰੱਥਾ ਰੱਖਦਾ ਗੁਰੂ ਕਾ ਧਰਮ, ਸਿੱਖ ਧਰਮ, ਗੁਰੂ ਨਾਨਕ ਸਾਹਿਬ ਦਾ ਧਰਮ, ਐਸਾ ਅਤਿ ਪਿਆਰਾ ਧਰਮ ਅਸੀਂ ਕਿਵੇਂ ਤਿਆਗ ਦੇਈਏ, ਕਿਵੇਂ ਅਸੀਂ ਆਪਣੇ ਇਸ ਪਿਆਰੇ ਧਰਮ ਦਾ ਨਿਕੰਦ ਕਹੀਏ ਤਿਆਗ ਕਰ ਸਕਦੇ ਹਾਂ।
ਲੋਕ ਪਰਲੋਕ ਬਿਖੈ ਸੁਖਦਾਨੀ,
ਸਾਨੂੰ ਸਾਡਾ ਇਹ ਧਰਮ ਇਸ ਲੋਕ ਵਿੱਚ ਵੀ ਸੁਖ ਦੇ ਰਿਹਾ ਤੇ ਪਰਲੋਕ ਵਿੱਚ ਵੀ ਸੁਖ ਦੇਣ ਵਾਲਾ, ਤੇ ਜਿਹੜਾ ਧਰਮ ਸਾਨੂੰ ਦੋਹਾਂ ਜਹਾਨਾਂ 'ਚ ਸੁਖ ਦੇਵੇ ਉਹ ਧਰਮ ਅਸੀਂ ਕਿਵੇਂ ਤਿਆਗ ਸਕਦੇ ਹਾਂ।
ਆਨ ਨਾ ਪਈਅਤ ਜਾਹੇ ਸਮਾਨੀ,
ਕੋਈ ਹੋਰ ਧਰਮ ਸਾਡੇ ਇਸ ਧਰਮ ਦੇ ਸਮਾਨ ਹੋ ਹੀ ਨਹੀਂ ਸਕਦਾ। ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਤੋਂ ਨਿਰਾਲਾ ਧਰਮ ਹੈ ਸਾਡਾ, ਧੰਨ ਗੁਰੂ ਨਾਨਕ ਸਾਹਿਬ ਦਾ ਚਲਾਇਆ ਪੰਥ ਹੈ, ਤਿਨਹਿ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕਿ ਮਾਰਗ ਮਹਿ ਆਏ ਤੇ ਕਬਹੂ ਨਹੀਂ ਪਾਪ ਸੰਤਾਏ, ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨਕੇ ਪ੍ਰਭ ਹਰੇ। ਇਹ ਗੁਰੂ ਨਾਨਕ ਸਾਹਿਬ ਦੇ ਪੰਥ ਦੀ ਵਡਿਆਈ ਕਲਗੀਧਰ ਜੀ ਨੇ ਕੀਤੀ ਹੈ। ਜਿਹੜਾ ਜਿਹੜਾ ਇਸ ਧਰਮ ਦੇ ਰਾਹ ਤੇ ਤੁਰੇਗਾ ਉਹਦੇ ਪਾਪ ਤੇ ਤਾਪ ਦੋਵੇਂ ਹਰੇ ਜਾਣਗੇ। ਅਸੀਂ ਇਹ ਆਪਣਾ ਧਰਮ ਕਿਵੇਂ ਤਿਆਗ ਦੇਈਏ, ਜਿਸ ਧਰਮ ਦੇ ਸਮਾਨ ਦੁਨੀਆਂ 'ਚ ਹੋਰ ਕੋਈ ਧਰਮ ਨਹੀਂ।
ਮਤ ਮਲੀਨ ਮੂਰਖ ਮਤ ਜੋਏ,
ਇਹ ਜਿਹੜੇ ਮਤ ਦੇ ਮਲੀਨ ਮੂਰਖ ਮਤ ਵਾਲੇ ਹਨ,
ਇਸ ਕੋ ਤਿਆਗ ਹੈ ਭਾਮਰ ਸੋਏ,
ਜਿਹੜਾ ਆਪਣਾ ਧਰਮ ਛੱਡ ਕੇ ਕਿਸੇ ਦੂਸਰੇ ਧਰਮ ਨੂੰ ਗ੍ਰਹਿਣ ਕਰੇ ਉਹਦੇ ਵਰਗਾ ਦੁਨੀਆਂ 'ਚ ਪਾਮਰ, ਉਹਦੇ ਵਰਗਾ ਪਾਪੀ ਦੁਨੀਆਂ ਵਿੱਚ ਕੋਈ ਨਹੀਂ ਹੈ। ਖਾਲਸਾ ਜੀ, ਇਹ ਬੜਾ ਵੱਡਾ ਘਾਤ ਹੈ ਦੇਸ਼ਾਂ ਲਈ ਕਿ ਜਦੋਂ ਕੋਈ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਵਾਲੇ ਪਾਸੇ ਲਾਲਚ ਵੱਸ ਹੋ ਕੇ ਜਾਂ ਜਬਰੀ ਜਾਣ ਲੱਗ ਪਵੇ ਤਾਂ ਫਿਰ ਉਹ ਦੇਸ਼ ਇੱਕ ਪ੍ਰਕਾਰ ਦੇ ਬਰੂਦ ਦੇ ਢੇਰ 'ਤੇ ਬੈਠੇ ਹੁੰਦੇ, ਕਦੇ ਵੀ ਵਿਸਫੋਟ ਹੋ ਸਕਦਾ। ਗਰੀਬ ਨਵਾਜ ਪਾਤਸ਼ਾਹ ਨੇ ਸੈਂਕੜੇ ਵਰੇ ਪਹਿਲਾਂ ਹੀ ਜੇ ਔਰੰਗੇ ਨੇ ਕਰਤੂਤ ਕੀਤੀ ਸੀ ਤਾਂ ਪਾਤਸ਼ਾਹ ਉਹਦਾ ਖੰਡਨ ਕਰ ਰਹੇ ਨੇ ਕਿ ਸਹੀ ਨਹੀਂ ਹੈ, ਅਤੇ ਸਮੇਂ ਸਮੇਂ ਨਾਲ ਮਾਹੌਲ ਬਦਲਦੇ, ਕਦੇ ਕਿਸੇ ਧਰਮ ਦੀ ਪਾਵਰ ਵੱਧ ਜਾਂਦੀ ਕਦੇ ਕਿਸੇ ਦੀ, ਅਤੇ ਫਿਰ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਜਿਹੜੇ ਸ਼ਕਤੀ ਵਿੱਚ ਆ ਜਾਣ ਅਤੇ ਦੂਜਿਆਂ ਨੂੰ ਖਾ ਕੇ ਖਤਮ ਹੀ ਕਰ ਦੇਣ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁਰਜੋਰ ਖੰਡਨ, ਇਹ ਮਾਨਵਤਾ ਦੇ ਭਲੇ ਲਈ ਹੈ। ਇਹ ਸ਼ਹਾਦਤ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੇਵਲ ਤਿਲਕ ਅਤੇ ਜੰਜੂ ਦੀ ਰਾਖੀ ਲਈ ਤਾਂ ਹੈ ਹੀ, ਹਰ ਇੱਕ ਧਰਮ ਦੀ ਆਜ਼ਾਦੀ ਦੀ ਬਹਾਲੀ ਲਈ ਹੈ ਕਿ ਕੋਈ ਕਿਸੇ ਧਰਮ ਵਿੱਚ ਵੀ ਹੋਵੇ ਉਹਦੇ ਨਾਲ ਇਹੋ ਜਿਹੀ ਵਧੀਕੀ ਨਹੀਂ ਹੋਣੀ ਚਾਹੀਦੀ ਜਿਹੜੀ ਔਰੰਗਜ਼ੇਬ ਦੇ ਸਮੇਂ ਹੋ ਰਹੀ ਸੀ। ਡਰਾਵੇ ਦੇ ਕੇ, ਲਾਲਚ ਦੇ ਕੇ ਜੇ ਕਿਸੇ ਦਾ ਕੋਰਟ ਕਚਹਿਰੀ ਕੇਸ ਚੱਲਦਾ ਹੈ ਤਾਂ ਉਹਨੂੰ ਲਾਲਚ ਦੇ ਦੇਣਾ ਵੀ ਤੇਰੇ ਪੱਖ 'ਚ ਫੈਸਲਾ ਕਰਾਂਗੇ ਜੇ ਮੁਸਲਮਾਨ ਹੋ ਜਾਏ, ਜਾਂ ਫਿਰ ਹੋਰ ਅਨੇਕਾਂ ਤਰ੍ਹਾਂ ਦੇ ਤਰੀਕਿਆਂ ਨਾਲ ਵੀ ਜਿਹੜਾ ਕੋਈ ਆਰਥਿਕ ਤੌਰ 'ਤੇ ਉਹਨਾਂ ਨੂੰ ਕਮਜ਼ੋਰ ਕਰ ਦੇਣਾ ਵੀ ਜਿਹੜੇ ਕੋਈ ਆਰਥਿਕ ਤੌਰ 'ਤੇ ਮਜ਼ਬੂਤ ਉਹਨਾਂ ਦੇ ਵਪਾਰ ਨਾ ਚੱਲਣ ਦੇਣੇ ਵੀ ਆਪੇ ਤੰਗ ਹੋ ਕੇ ਸਾਡਾ ਧਰਮ ਕਬੂਲ ਕਰ ਲੈਣ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਵੀ ਜਿਹੜੇ ਇੱਦਾਂ ਦੇ ਲੋਕ ਆਪਣਾ ਧਰਮ ਛੱਡ ਕੇ ਜਾਂਦੇ ਹੈ ਉਹਨਾਂ ਵਰਗਾ ਪਾਮਰ, ਉਹਨਾਂ ਵਰਗਾ ਪਾਪੀ ਜਿਹੜਾ ਅਧੋਗਤੀ ਨੂੰ ਪ੍ਰਾਪਤ ਹੋਵੇ ਇਹੋ ਜਿਹਾ ਕੋਈ ਦੂਸਰਾ ਨਹੀਂ।
ਦੀਨ ਦੁਨੀ ਮਹਿ ਦੁਖ ਕੋ ਪਾਵੇ,
ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਦੁੱਖ ਪਾਵੇਗਾ ਜਿਹੜਾ ਆਪਣਾ ਧਰਮ ਛੱਡ ਕੇ ਸਵੈ ਧਰਮ ਦਾ ਤਿਆਗ ਕਰਕੇ ਕਿਸੇ ਲਾਲਚ ਵਸ ਜਾਂ ਕਿਸੇ ਹੋਰ ਤਰੀਕੇ ਨਾਲ ਕਿਸੇ ਗੈਰ ਧਰਮ 'ਚ ਜਾਂਦਾ, ਮਤਾ ਉਹਦੇ ਮਨ 'ਚ ਭੁਲੇਖਾ ਹੋਵੇ ਉਹ ਮੁਕਤ ਹੋ ਜਾਏਗਾ, ਉਹਦੀ ਮੁਕਤੀ ਨਹੀਂ ਹੋਣੀ ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ। ਦੀਨ ਤੇ ਦੁਨੀਆਂ ਦੋਵਾਂ ਜਹਾਨਾਂ ਵਿੱਚ ਉਹ ਦੁੱਖ ਪਾਵਣਗੇ।
ਜਮ ਸਜਾਏ ਦੇ ਨਹਿ ਤ੍ਰਿਪਤਾਵੇ,
ਜਮ ਇਹੋ ਜੀ ਸਜ਼ਾ ਦੇਣਗੇ, ਰੱਜਣਗੇ ਹੀ ਨਹੀਂ, ਕੁੱਟਦੇ ਕੁੱਟਦੇ ਇੰਨੀ ਕੁੱਟ ਪੈਣੀ ਜਮਾਂ ਦੀ ਉਹਨਾਂ ਨੂੰ ਕਿ ਫਿਰ ਉਸ ਕੁੱਟ ਦੇ ਨਾਲ ਉਹ ਰੱਜਣੇ ਨਹੀਂ।
ਸੁਮਤਵੰਤ ਹਮ ਕਹੋ ਕਿਉਂ ਤਿਆਗ ਹੈ,
ਕਹਿੰਦੇ ਜਿਹੜੇ ਸੁਮਤਵੰਤ ਹੁੰਦੇ ਹੈ ਮੁੱਲਾਂ ਜੀ ਉਹ ਸਿਆਣੇ ਸੁਮਤਵੰਤ, ਉਹ ਭਲਾ ਕਿਵੇਂ ਆਪਣਾ ਧਰਮ ਤਿਆਗ ਦੇਣ, ਉਹ ਨਹੀਂ ਤਿਆਗਦੇ।
ਧਰਮ ਰਾਖਵੇ ਨਿਤ ਅਨੁਰਾਗ ਹੈ,
ਸੁਮਤਵੰਤ ਪੁਰਸ਼ ਉਹ ਹੈ ਜਿਹੜਾ ਆਪਣੇ ਧਰਮ ਨੂੰ ਰੱਖਣ ਲਈ ਸਦਾ ਪ੍ਰੇਮ 'ਚ ਤਤਪਰ ਰਵੇ। ਜਿਸ ਜਿਸ ਦਾ ਜਿਹੜਾ ਜਿਹੜਾ ਧਰਮ ਹੈ ਉਹ ਆਪੋ ਆਪਣੇ ਧਰਮ 'ਚ ਪੱਕਿਆ ਰਵੇ, ਆਪਣੇ ਸਵੈ ਧਰਮ ਦੀ ਪਾਲਣਾ ਕਰੇ, ਸੁਮਤਵੰਤ ਦੀ ਨਿਸ਼ਾਨੀ ਹੈ।
ਇਸਤਰੀ ਆਦਿ ਪਦਾਰਥ ਸਾਰੇ,
ਆ ਜਿਹੜੇ ਲਾਲਚ ਤੁਸੀਂ ਦਿੰਦੇ ਹੋ ਇਸਤਰੀਆਂ ਦੇ ਪਦਾਰਥਾਂ ਦੇ ਰਾਜ ਭਾਗ ਆ ਜੋ ਕੁਝ ਵੀ ਹੈ ਇਹ ਜਿੰਨੇ ਵੀ ਪਦਾਰਥ ਹਨ,
ਰੰਚ ਲੋਭ ਨਹਿ ਹਿਰਦੈ ਹਮਾਰੇ,
ਇਹਨਾਂ ਦਾ ਥੋੜਾ ਜਿੰਨਾ ਵੀ ਲਾਲਚ ਨਹੀਂ ਸਾਡੇ ਅੰਦਰ, ਇਹਨਾਂ ਦਾ ਥੋੜਾ ਜਿੰਨਾ ਵੀ ਲੋਭ ਨਹੀਂ ਹੈ।
ਕਿਉਂ ਤੁਮ ਕਹੋ ਨਾ ਅੰਗੀਕਾਰ ਹੈ,
ਕਿਉਂ ਕਹਿੰਦੇ ਹੋ ਤੁਸੀਂ ਇਹ ਗੱਲਾਂ ਕਿ ਅਸੀਂ ਇਸਤਰੀਆਂ ਜਾਂ ਤੁਹਾਡੇ ਧਨ ਸੰਪਦਾ ਵਿਭੂਤੀ ਦੇ ਲਾਲਚ ਗ੍ਰਹਿਣ ਕਰੀਏ, ਇਹ ਅਸੀਂ ਕਦੇ ਅੰਗੀਕਾਰ ਨਹੀਂ ਕਰਨੇ।
ਰੱਖ ਹੈਗੇ ਨਿਜ ਧਰਮ ਨਾ ਹਾਰੇ,
ਅਸੀਂ ਆਪਣਾ ਧਰਮ ਰੱਖਾਂਗੇ, ਆਪਣਾ ਧਰਮ ਨਹੀਂ ਹਾਰਾਂਗੇ, ਔਰ ਇਹ ਧਰਮ ਸਿਰ ਜਾਣ ਤੋਂ ਬਾਅਦ ਤੱਕ ਵੀ ਨਿਭਾਵਾਂਗੇ।
ਸਤਿ ਸ੍ਰੀ ਅਕਾਲ।
ਨੌਵੇਂ ਪਾਤਸ਼ਾਹ ਦੇ ਨਾ ਮਹਾਂਵਾਕਾਂ ਨੂੰ ਹੀ ਸੁਣ ਕੇ ਆਉਣ ਵਾਲੇ ਸਮੇਂ 'ਚ ਜਿਤਨੇ ਗੁਰਸਿੱਖਾਂ ਸ਼ਹੀਦੀਆਂ ਪਾਈਆਂ ਉਹਨਾਂ ਸਭ ਦੇ ਅੰਦਰ ਇਹੀ ਭਾਵਨਾ ਰਹੀ ਅਤੇ ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸਿੱਖਾਂ ਦੇ ਦਿਲਾਂ ਵਿੱਚ ਇਹ ਭਾਵ ਬਣਿਆ ਰਹੇਗਾ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਨੌਵੇਂ ਪਾਤਸ਼ਾਹ ਫੁਰਮਾਉਂਦੇ ਮੁੱਲਾਂ ਜੀ ਔਰੰਗਜ਼ੇਬ ਨੂੰ ਕਹਿ ਦਿਓ ਪ੍ਰਾਣਾਂ ਦੇ ਪ੍ਰਯੰਤ ਤੱਕ ਅਸੀਂ ਆਪਣਾ ਇਹ ਧਰਮ ਨਿਭਾਵਾਂਗੇ।
ਚਖ ਮਾਰ ਹੈ ਮੂਰਖ ਚਵਗੱਤਾ,
ਆ ਮੂਰਖ ਚਵਗੱਤਾ ਚਖ ਮਾਰਦਾ ਹੈ। ਪਾਤਸ਼ਾਹ ਹੁਣ ਬੀਰਸ ਵਿੱਚ ਆ ਕੇ ਜਵਾਬ ਦਿੰਦੇ, ਕਹਿਣ ਲੱਗੇ ਆ ਚਵਗੱਤਾ ਨੁਰੰਗਾ ਚਖ ਮਾਰਦਾ ਹੈ।
ਜਗ ਦਰੋਹੀ ਖਲ ਦੁਸ਼ਟ ਕੁਪੱਤਾ,
ਜਗਤ ਦਾ ਦਰੋਹੀ ਮਹਾਮੂਰਖ ਦੁਸ਼ਟ ਕੁਪੱਤਾ, ਹਾਂਜੀ
ਇਸਕੇ ਬੜੇ ਸੇਵ ਕਰ ਪਾਈ,
ਇਹਦੇ ਵੱਡਿਆਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਵਡਿਆਈ ਰਾਜ ਭਾਗ ਪ੍ਰਾਪਤ ਕੀਤਾ ਸੀ।
ਅਬ ਹੈ ਬਿਨਾਸ਼ਹਿ ਸਕਲ ਕਮਾਈ,
ਇਹਨੇ ਉਹ ਜਿੰਨੀ ਇਹਦੇ ਵੱਡਿਆਂ ਨੇ ਕਮਾਈ ਕੀਤੀ ਸੀ ਨਾ ਇਸ ਮਲੇਛ ਨੇ ਉਹ ਸਾਰੀ ਗਵਾ ਲੈਣੀ ਹੈ।
ਕਰਾਮਾਤ ਕਹਿ ਕਹਿਰ ਕਰਨ ਕੋ,
ਕਰਾਮਾਤ ਕਹਿਰ ਹੈ, ਹਾਂਜੀ,
ਪ੍ਰਭੂ ਕੇ ਲੋਕ ਨਕਰ ਹੈ ਧਰਨ ਕੋ,
ਪ੍ਰਭੂ ਦੇ ਲੋਕ ਰੱਬ ਦੇ ਪਿਆਰੇ ਇਹ ਨਾਟਕ ਚੇਟਕ ਨਹੀਂ ਕਰਦੇ।
ਜਿਵ ਬਾਜ਼ੀਗਰ ਨਰ ਨਰ ਜਾਵੇ,
ਇਹ ਬਾਜ਼ੀਗਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਬਾਜ਼ੀਆਂ ਜੀਆਂ ਪਾ ਕੇ ਤਮਾਸ਼ੇ ਜੇ ਵਿਖਾ ਕੇ ਪ੍ਰਸੰਨ ਕਰਨਾ, ਇਹ ਰੱਬ ਦੇ ਪਿਆਰਿਆਂ ਦੇ ਹਿੱਸੇ ਨਹੀਂ ਆਉਂਦੀ।
ਕੁਛ ਤੇ ਕੁਛ ਕਰ ਤੁਰਤ ਦਿਖਾਵੇ,
ਉਹ ਬਾਜ਼ੀਗਰ ਕੁਝ ਤੋਂ ਕੁਝ ਕਰਕੇ ਵਿਖਾ ਦਿੰਦੇ, ਹੱਥਾਂ ਵਿੱਚੋਂ ਕਦੇ ਰੁਮਾਲ ਕੱਢ ਕੇ ਕਦੇ ਕਬੂਤਰ ਕੱਢ ਕੇ ਕੁਝ ਦਾ ਕੁਝ ਕਰਕੇ ਵਿਖਾਉਂਦੇ, ਇਹ ਉਹਨਾਂ ਨਾਟਕੀ ਚੇਟਕੀ ਲੋਕਾਂ ਦੀਆਂ ਬਾਤਾਂ ਹਨ।
ਸੋ ਹਮ ਕੋ ਕਬਲ ਗਹਿ ਨਾ ਨੀਕੀ,
ਇਸ ਕਰਕੇ ਕਰਾਮਾਤ ਸਾਨੂੰ ਕਦੇ ਚੰਗੀ ਨਹੀਂ ਲੱਗਦੀ।
ਨਹੀਂ ਕਾਮਨਾ ਕਿਮ ਹੋਏ ਕੀ ਕੀ,
ਅਸੀਂ ਇਹ ਔਰੰਗੇ ਦੀ ਕਾਮਨਾ ਕਦੇ ਪੂਰੀ ਨਹੀਂ ਕਰਨੀ।
ਜਹ ਪ੍ਰਭ ਲੋਕ ਸੰਤ ਸਮੁਦਾਏ,
ਜਿਹੜੇ ਪ੍ਰਭੂ ਦੇ ਲੋਕ ਤੇ ਸੰਤ ਜਨ ਹਨ,
ਤਿੰਨ ਮਹਿਕਿਮ ਬੈਠ ਹੈ ਸ਼ਰਮਾਏ,
ਜਿਹੜਾ ਕੋਈ ਕਿਸੇ ਬਾਦਸ਼ਾਹ ਦੇ ਕਹਿਣ ਤੇ ਜਿਵੇਂ ਉਹ ਆਖੇ ਵੀ ਬਾਦਸ਼ਾਹ ਕਹੇ ਖਲੋ ਜਾਓ ਤੇ ਖਲੋ ਜਾਓ, ਬਾਦਸ਼ਾਹ ਕਹੇ ਬਹਿ ਜਾਓ ਤੇ ਬਹਿ ਜਾਓ, ਉਹ ਕਾਹਦਾ ਸੰਤ? ਇਹੋ ਜਿਹਾ ਸੰਤ ਜਦੋਂ ਸੰਤਾਂ ਦੀ ਸਭਾ ਵਿੱਚ ਆਉਂਦਾ ਫਿਰ ਉਹਨੂੰ ਸ਼ਰਮਸਾਰ ਹੋਣਾ ਪੈਂਦਾ ਵੀ ਇਹ ਸੰਤ ਹੈ, ਏਦਾਂ ਦਾ ਮਹਾਤਮਾ ਹੁੰਦਾ। ਹਾਂਜੀ,
ਦੋਨੋ ਅੰਗੀਕਾਰ ਨਾ ਹਮਰੇ,
ਤੁਹਾਡੇ ਦੋਵੇਂ ਪ੍ਰਸਤਾਵ ਸਾਨੂੰ ਅੰਗੀਕਾਰ ਨਹੀਂ, ਨਾ ਸ਼ਰਾ ਕਬੂਲਾਂਗੇ ਨਾ ਹੀ ਕਰਾਮਾਤ ਵਿਖਾਵਾਂਗੇ।
ਕਰ ਨਿਰਣੈ ਭਖ ਹੈ ਟਿਕ ਤੁਮਰੇ,
ਇਹ ਨਿਰਣਾ ਕਰਕੇ ਅਸੀਂ ਤੁਹਾਡੇ ਸਾਹਮਣੇ ਕਹਿ ਦਿੱਤਾ, ਆਪਣੀ ਪੂਰੀ ਹੋਸ਼ੋ ਹਵਾਸ਼ ਵਿੱਚ ਕਹਿ ਦਿੱਤਾ।
ਕੋਟ ਯਤਨ ਤੇ ਫਿਰ ਹੈ ਨਾ ਫੇਰੇ,
ਤੁਹਾਡੇ ਕਰੋੜਾਂ ਯਤਨਾਂ ਨਾਲ ਫੇਰਿਆ ਨਹੀਂ ਫਿਰਾਂਗੇ।
ਕਹੋ ਕਰੋੜ ਬਾਰ ਹੋਏ ਨੇਰੇ,
ਭਾਵੇਂ ਕਰੋੜਾਂ ਵੇਰੀ ਆ ਕੇ ਕਹੋ ਤੇ ਸਾਡਾ ਅਰਬਾਂ ਵੇਰੀ ਇਹੀ ਜਵਾਬ ਹੋਵੇਗਾ। ਤੁਸੀਂ ਕਰੋੜਾਂ ਵੇਰੀ ਕਹੋਗੇ, ਸਾਡਾ ਅਰਬਾਂ ਵੇਰੀ ਇਹੀ ਜਵਾਬ ਹੋਵੇਗਾ।
ਤ੍ਰਿਤੀਏ ਪਾਨ ਹਾਨ ਕੀ ਬਾਤ,
ਤੇ ਰਹਿਆ ਤੀਜਾ ਰਾਹ ਪ੍ਰਾਣ ਹਾਨ ਕਰਨ ਦੀ ਬਾਤ, ਸਿਰ ਦੇਣ ਦੀ ਬਾਤ।
ਸੋ ਹਮ ਸਹਿ ਆਪਣੇ ਗਾਤ,
ਉਹ ਅਸੀਂ ਅੰਗੀਕਾਰ ਕਰਦੇ ਹਾਂ, ਆਈ ਇਸੇ ਕਰਕੇ ਹਾਂ।
ਹਿੰਦੂ ਧਰਮ ਰਖੈ ਜਗ ਮਾਹੀ,
ਇਹ ਹਿੰਦ ਧਰਮ ਸਾਡੇ ਸੀਸ ਦਿੱਤਿਆਂ ਰਹੇਗਾ ਤੇ ਕਿਸੇ ਧਰਮ ਨੂੰ ਰੱਖਣ ਲਈ ਅਸੀਂ ਆਪਣਾ ਸੀਸ ਦੇਣ ਨੂੰ ਤਿਆਰ ਹਾਂ।
ਤੁਮਰੇ ਕਰੇ ਬਿਨਸ ਹੈ ਨਾਹੀ,
ਤੇ ਤੁਹਾਡੇ ਕੀਤਿਆਂ ਜੇ ਤੁਸੀਂ ਚਾਹੋ ਵੀ ਇਹ ਹਿੰਦੂ ਧਰਮ ਤੁਸੀਂ ਵਿਨਾਸ਼ ਕਰ ਦਿਓਗੇ, ਇਹ ਤੁਹਾਡੇ ਵਿਨਾਸ਼ ਕੀਤਿਆਂ ਨਹੀਂ ਬਿਨਸਣਾ, ਕਿਉਂਕਿ ਬਾਦਸ਼ਾਹ ਨੂੰ ਇਹ ਗੱਲ ਅਸੀਂ ਪ੍ਰਤੱਖ ਕਰਕੇ ਵਿਖਾ ਚੁੱਕੇ ਹਾਂ। ਜਦੋਂ ਕਾਲੀਆਂ ਮਿਰਚਾਂ ਸਾੜੀਆਂ ਸਨ, ਤਿੰਨ ਸਾਬਤ ਮਿਰਚਾਂ ਬਚੀਆਂ ਸੀ, ਔਰੰਗਾ ਕਹਿੰਦਾ ਸੀ ਦੋ ਤੋਂ ਇੱਕ ਕਰਦਿਆਂ, ਪਰ ਪਰਮੇਸ਼ਰ ਦੀ ਮਰਜ਼ੀ ਸੀ ਉਹ ਦੋਵਾਂ ਤੋਂ ਤਿੰਨ ਕਰਨ ਨੂੰ ਰਾਜ਼ੀ ਹੈ, ਤੇ ਰੱਬ ਦੀ ਮਰਜ਼ੀ ਹੋ ਕੇ ਰਹੇਗੀ, ਔਰੰਗੇ ਦੀ ਮਰਜ਼ੀ ਨਹੀਂ ਚੱਲਣੀ। ਇਹ ਜਵਾਬ ਜਗਤ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ। ਇਹ ਔਰੰਗੇ ਕੋਲ ਗਏ, ਔਰੰਗਾ ਰੋਹ ਵਿੱਚ ਆਇਆ, ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਹੁਕਮ ਹੋ ਰਿਹਾ। ਉਹ ਪ੍ਰਸੰਗ ਸਤਿਗੁਰਾਂ ਦੀ ਸ਼ਹਾਦਤ ਦਾ ਪ੍ਰਸੰਗ ਆਪਾਂ ਸਾਰੇ ਸਰਵਣ ਕਰਾਂਗੇ।